ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਮਾਟੀ ਕਾਕਿਆ ਪੋਪੈ ਸੁਆਮੀ ਮਾਨਸ ਕੀ ਰਾਤੇ ਮਨ ਸਾਗਰ ਨੀਰ ਭਰਿਆ ਦੇਤੇ ਅਗੁਣ ਹਮਾਰੇ ਦਇਆ ਕਰੋ ਕਿਸ ਮੇਹਰ ਉਪਾਓ ਡੁੱਬਦੇ ਪੱਥਰ ਤਾਰੇ ਮੇਰਾ ਅਗਨ ਬਰਾਬਰ ਤਪੈ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਕਾਜੀ ਆਰਬ੍ਰਿਤ ਬਾਦ ਕੋ ਸੁਣਿਓ ਗੁਰੂ ਨਿਜ ਸੁਣਾਉਣਾ ਆਤ ਸਚੈਂਤ ਚਿਤਮੈ ਵਹਿ ਬੋਠੇ ਬੈਠੇ ਅੰਤਰ ਮੌਨ ਦੋਹਰਾ ਕਾਜੀ ਆਰਬ੍ਰਿਤ ਬਾਦ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਦਸੇ ਸਰੂਪ ਹਾਜ਼ਰਾ ਹਜ਼ੂਰ ਜਗ ਦੀ ਜੋਤ ਸ਼ਬਦ ਅਵਤਾਰ ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਧੰਤਾ ਯੋਗ ਹੋ ਘੜੀਆਂ ਨੂੰ ਸਮੇਂ ਨੂੰ ਸਵਾਸਾਂ ਨੂੰ ਪਰਾਂ ਨੂੰ ਸਤਲੇ ਬਣਾ ਰਹੇ ਹੋ ਹਰ ਰੋਜ਼ ਦੀ ਤਰ੍ਹਾਂ ਗੁਰੂ ਸਾਹਿਬ ਵਾਲੇ ਸਨਮੁਖ ਬੈਠਣ ਦਾ ਸਮਾਂ ਨਸੀਬ ਹੋਇਆ ਹੈ ਅਕਾਲ ਪੁਰਖ ਨਿਰੰਕਾਰ ਕਰਤੇ ਪੁਰਖ ਨੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਏਕੋ ਆਵੇ ਤੇ ਸਭ ਹੋਵਾ ਜਾਂ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਤਿੰਨਾਂ ਚੇਲਿਆਂ ਗੁਣਾਂ ਦੁਆਰਾ ਸ੍ਰਿਸ਼ਟੀ ਸਾਰੀ ਸਾਜਣਾ ਕੀਤੀ ਹੈ ਦੁਨੀਆਂ ਦੇ ਜੀਵ ਸ਼ਾਦੀ ਕਰਵਾ ਕਰਕੇ ਗ੍ਰਿਸਤੀ ਬਣਦੇ ਹਨ ਜਾਂ ਇੱਕ ਦੋ ਬੱਚੇ ਔਲਾਦ ਪੈਦਾ ਕਰਦੇ ਹਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪੰਗਦੀ ਹੈ ਕਿ ਪਰਮੇਸ਼ਰ ਅਕਾਲ ਪੁਰਖ ਗ੍ਰਿਸਤਨ ਮੈਂ ਤੂੰ ਬਡੋ ਗ੍ਰਿਸਤੀ ਏਡਾ ਵੱਡਾ ਗ੍ਰਿਸਤੀ ਕੋਈ ਦੁਨੀਆਂ ਦੇ ਹੋਰ ਹੈ ਹੀ ਨਹੀਂ ਜਿੱਡਾ ਵੱਡਾ ਪਰਮੇਸ਼ਰ ਗ੍ਰਿਸਤੀ ਹੈ ਆਪਾਂ ਸਾਰੀ ਸਤਰੀ ਕਿ ਉਸਦੀ ਔਲਾਦ ਹਾਂ ਉਹਦੇ ਬੱਚੇ ਹਾਂ ਉਹਦੇ ਪੁੱਤਰ ਹਾਂ ਤੇ ਫਿਰ ਸਾਡੀ ਪੁੱਤ ਪਾਲਣਾ ਵੀ ਕਰ ਰਿਹਾ ਸਮੇਂ ਸਮੇਂ ਅਨੁਸਾਰ ਸਰਯੁਗ ਤੋਂ ਲੈ ਕੇ ਹੁਣ ਤੱਕ ਬੇਅੰਤ ਪਕਾ ਭਾਤ ਕੰਬਰ ਅਵਤਾਰ ਪੀਰ ਔਲੀਏ ਦੇਵਤੇ ਮਹਾਤਮਾ ਜੀਵਾਂ ਦੇ ਕਲਿਆਣ ਵਾਸਤੇ ਸਿੱਖਿਆ ਦੇਣ ਵਾਸਤੇ ਦੁਨੀਆਂ ਦੇ ਸਮੇਂ ਸਮੇਂ ਅਨੁਸਾਰ ਭੇਜਦਾ ਰਿਹਾ ਜਿੰਨੀ ਕੁ ਸ਼ਕਤੀ ਬਖਸ਼ ਕੀਤੀ ਜਿੰਨੀ ਕੁ ਆਗਿਆ ਹੁਕਮ ਹੋਇਆ ਉਨ੍ਹਾਂ ਕਿਸੇ ਨੇ ਵਜਾਇਆ ਕਿਸੇ ਜੀਵ ਵਿਚ ਕੀ ਬਲ ਹੈ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਿਲਾਫ ਨਾ ਹਾਰੂ ਜਾਣੇ ਜੈਸੋ ਭੇ ਕਰਾਵੇ ਬਾਜੀ ਕਰੋ ਤੈਸੋ ਹੀ ਸਾਜ ਆਨੇ ਬਾਣੀ ਦੀ ਪੰਕਤੀ ਕੱਠ ਪੁਤਲੀ ਵਿਚਾਰੀ ਉਹ ਕੀ ਕਰ ਸਕਦੀ ਹੈ ਨੱਕ ਨੱਥ ਖਸਮ ਹੱਥ ਕਿਰ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਿਸੇ ਦੇ ਵੱਸ ਕੋਈ ਗੱਲ ਨੀ ਕਰਮਾਂ ਦੇ ਅਧੀਨ ਹੀ ਜੀਵ ਤਲਿਆ ਫਿਰਦਾ ਪਰਮੇਸ਼ਰ ਚਲਾਈ ਫਿਰਦਾ ਹੈ ਜਿਨੇ ਸ੍ਰਿਸ਼ਟੀ ਸਾਜੀ ਹੈ ਪਾਲਣਾ ਵੀ ਉਹੀ ਕਰ ਰਿਹਾ ਤੇ ਲੈਤਾ ਸੰਘਾਰ ਵੀ ਉਸੇ ਨੇ ਕਰਨਾ ਹੈ ਤੁਦ ਆਪੇ ਸ੍ਰਿਸ਼ਟ ਸਭ ਸਿਰਜੀ ਆਪੇ ਸੁਨਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇਹ ਪਰ ਬਰਫ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧਨ 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 ਗੁਰਸੋਈ ਪਹਿਲੇ ਵੀ ਧਨ ਹੁਣ ਵੀ ਧਨ ਆਉਣ ਵਾਲੇ ਸਮੇਂ ਜੀ ਧਨ ਇੱਕ ਅਕਾਲ ਪੁਰਖੀ ਹੈ ਆਪਾਂ ਸਾਰੇ ਵੀਰ ਮਾਈ ਭਾਈ ਉਸ ਦੀ ਔਲਾਦ ਹਾਂ ਉਸੇ ਨੂੰ ਸਾਨੂੰ ਸਾਡੇ ਸਾਰਿਆਂ ਦਾ ਫਿਕਰ ਹੈ ਉਹ ਨਿਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਉਹ ਕਰਮਾਂ ਦਾ ਲੇਖਾ ਭੁਗਤਾਉਣ ਵਾਸਤੇ ਜ਼ਰੂਰ ਸਾਵਧਾਨ ਹੈ ਇਸ ਪ੍ਰਕਾਰ ਉਹ ਕਿਸੇ ਦਾ ਖਰੀਦਿਆ ਨਹੀਂ ਜਾ ਸਕਦਾ, ਭਰਮਾਇਆ ਨਹੀਂ ਜਾ ਸਕਦਾ, ਠੱਗਿਆ ਨਹੀਂ ਜਾ ਸਕਦਾ, ਲੁੱਟਿਆ ਨਹੀਂ ਜਾ ਸਕਦਾ। ਅਛਲ ਅਛੇਦ ਹੈ। ਉਸ ਪਰਮੇਸ਼ਰ ਦੀ ਯਾਦ ਵਿਚ ਆਪਾਂ ਬੈਠੇ ਹੈ। ਉਹ ਸਰੂਪ ਹੈ ਗੁਰੂਆਂ ਦੇ ਗੁਰੂ, ਗੁਰੂ ਕੀ ਬਾਣੀ, ਜਿਸ ਵਿਚ ਚਾਰੇ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ ਤੇ ਚਾਰੇ ਕੁਤੇਬਾਂ, ਗੁਰਬਿਲਾਸ ਦੇ ਬਚਨ ਜਿਵੇਂ ਪਾਤਸ਼ਾਹ ਜੀ ਦੇ ਕਿ ਦੇਦ ਪ੍ਰਾਣ ਅਬ ਸਭ ਮਥ ਲੀਨੇ। ਮਥਨ ਨਾਮ ਰਿੜਕਣ ਦਾ ਹੁੰਦਾ ਹੈ। ਜਿਵੇਂ ਦਹੀਂ ਰਿੜਕਿਆ ਜਾਂਦਾ ਤਾਂ ਉਸ ਵਿਚੋਂ ਮੱਖਣ ਦੀ ਪ੍ਰਾਪਤੀ ਕਰ ਲਈ ਜਾਂਦੀ ਹੈ। ਵੇਦ ਪ੍ਰਾਣ ਅਬ ਸਭ ਮਥ ਲੀਨੇ, ਸਭ ਕਾ ਸਾਰ ਗੁਰਜੀ ਗ੍ਰੰਥ ਕੀਨੇ। ਸਾਰ ਤਦ ਸਿਧਾਂਤ ਗੁਰੂ ਸਾਹਿਬ ਨੇ ਗੁਰੂ ਕੀ ਬਾਣੀ ਬਖਸ਼ ਕੀਤੀ ਸਾਨੂੰ, ਨਾਲ ਪੰਕਤੀਆਂ ਲਿਖ ਦਿੱਤੀਆਂ ਕਿ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌ ਵਰਨਾ ਕੋ ਸਾਂਝਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਤੇਰੇ ਕਰੂਆ ਕੁੱਟ ਭੰਡਾਰਾ। ਜੇ ਪੰਕਤੀਆਂ ਨਾਂ ਵਿਚ ਲਿਖੀਆਂ ਹੁੰਦੀਆਂ ਤੇ ਕੱਟੜ ਸੁਭਾਅ ਵਰਗੇ, ਹੋਰ ਕਿਸੇ ਮਤ ਵਾਲੇ ਨੂੰ ਮੱਥਾ ਹੀ ਨਾ ਟੇਕਣ ਦਿੰਦੇ, ਪ੍ਰਸ਼ਾਦ ਹੀ ਨਾ ਦਿੰਦੇ, ਗੁਰਦੁਆਰੇ ਬਾਣੀ ਨਾ ਦਿੰਦੇ। ਸਤਿਗੁਰੂ ਜੀ ਨੇ ਸਾਂਝੀ ਗੁਰੂ ਕੀ ਬਾਣੀ ਬਖਸ਼ੀ ਹੈ, ਸਾਂਝੀ ਸਿੱਖੀ ਬਖਸ਼ੀ ਹੈ, ਸਾਂਝਾ ਵਾਹਿਗੁਰੂ ਮੰਤਰ ਬਖਸ਼ਿਆ ਹੈ, ਸਾਂਝਾ ਹੀ ਮੂਲ ਮੰਤਰ ਬਖਸ਼ਿਆ, ਇਤਿਹਾਸ ਜ਼ਰੂਰ ਵਿਦਵਾਨਾਂ ਤੇ ਮਹਾਤਮਾ ਦਾ ਲਿਖਿਆ ਹੈ। ਇਹਦੇ ਵਿਚ ਕੋਈ ਪੰਕਤੀਆਂ ਵੱਧ ਜਾਂ ਘੱਟ ਪਹਿਲੇ ਵੀ ਬੇਨਤੀ ਕੀਤੀ ਕਿ ਹੋ ਸਕਦੀਆਂ। ਇਸ ਕਰਕੇ ਇਹੋ ਜੇ ਬਣੋ ਜਿਹੋ ਜੇ ਹੰਸ ਦੀ ਬਿਰਤੀ ਹੈ। ਸੋ ਗੁਣਾਂ ਨੂੰ ਗ੍ਰਹਿਣ ਕਰਨਾ, ਔਗੁਣਾਂ ਨੂੰ ਨਹੀਂ, ਔਗੁਣ ਛੱਡ ਦਿਓ। ਗੁਣ ਔਗੁਣ ਸਭ ਵਿਖੇ ਹਨ, ਇਹਨ ਬਿਲ ਜੰਤ ਨਾ ਕੋਈ, ਫੈਸਲਾ ਹੈ ਮਹਾਤਮਾ ਦਾ। ਕੋਈ ਵੀ ਜੰਤੂ ਜੀਵ ਗੁਣਾਂ ਤੇ ਔਗੁਣਾਂ ਤੋਂ ਬਿਨਾਂ ਨਹੀਂ। ਕਿਸੇ ਵਿਚ ਔਗੁਣ ਬਹੁਤੇ ਤੇ ਗੁਣ ਥੋੜੇ, ਕਿਸੇ ਵਿਚ ਗੁਣ ਬਹੁਤੇ ਤੇ ਔਗੁਣ ਥੋੜੇ ਹੈ। ਸਾਰਿਆਂ ਵਿਚ ਹੀ ਸਭ ਕੁਛ, ਪਰ ਗੁਣ ਗ੍ਰਾਹਕ ਬਣਨਾ ਹੈ, ਔਗੁਣ ਨਹੀਂ ਉਹ ਛੱਡ ਦੇਣੇ ਨੇ। ਪਾਣੀ ਰਲਿਆ ਹੋਵੇ ਦੁੱਧ ਵਿਚ ਤੇ ਹੰਸ ਦੀ ਚੁੰਝ ਵਿਚ ਖਟਿਆਈ ਹੁੰਦੀ ਹੈ, ਉਹ ਸਾਰਾ ਪਾਣੀ ਨਹੀਂ ਪੀਂਦਾ ਦੁੱਧ ਦੇ ਲਾਲਚ ਨੂੰ, ਉਸ ਵਿਚ ਆਪਣੀ ਚੁੰਝ ਪਾ ਛੱਡਦਾ। ਜਦੋਂ ਖਟਿਆਈ ਨਾਲ ਫੁੱਟੀਆਂ ਦੁੱਧ ਦੀਆਂ ਬਣ ਜਾਣ, ਫੁੱਟੀਆਂ ਚੁਣ ਲੈਂਦਾ ਤੇ ਪਾਣੀ ਛੱਡ ਦਿੰਦਾ। ਇਸ ਪ੍ਰਕਾਰ ਜਿੱਥੇ ਵੀ ਜਾਓ ਗੁਣ ਗ੍ਰਹਿਣ ਕਰੋ ਤੇ ਔਗਣ ਮੇਰੇ ਵਰਗਿਆਂ ਦੇ ਛੱਡੀ ਚੱਲੋ। ਜੇ ਇਹ ਬਿਰਤੀ ਬਣਾਓਗੇ ਤੁਹਾਡੇ ਵਿਚ ਗੁਣ ਆ ਜਾਣਗੇ। ਜੇ ਔਗਣ ਹੀ ਵੇਖੋਗੇ, ਔਗਣ ਇਕੱਠੇ ਕਰੋਗੇ ਤੇ ਔਗਣੇ ਆ ਜਾਣਗੇ। ਸਾਹਿਬਾ ਲਿਖ ਦਿੱਤਾ, ਲੋਕ ਔਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਕੀੜੀ ਵਰਗਾ ਸੁਭਾਅ ਨਹੀਂ ਬਣਾਉਣਾ, ਮਹਾਤਮਾ ਪ੍ਰਮਾਣ ਦਿਆ ਕਰਦੇ। ਬੜਾ ਸੁੰਦਰ ਫਰਸ ਲੱਗਿਆ ਹੋਵੇ, ਚਿਪਸ ਲੱਗੀ ਹੋਵੇ, ਤੇ ਜੇ ਕੀੜੀ ਉਸ ਫਰਸ ਤੇ ਆ ਜਾਵੇ ਤੇ ਉਹ ਖਲੋਂਦੀ ਨਹੀਂ, ਭੱਜੀ ਫਿਰਦੀ ਹੈ। ਕੀ ਲੱਭਦੀ ਹੈ? ਮੈਨੂੰ ਕਿਤੇ ਵਿਹਲ ਮਿਲ ਜਾਵੇ, ਮੈਨੂੰ ਕਿਤੇ ਤਰੇੜ ਮਿਲ ਜਾਵੇ ਤੇ ਮੈਂ ਉਹਦੇ ਵਿਚ ਪ੍ਰਵੇਸ਼ ਕਰਾਂ, ਉਹਨੂੰ ਕਿਤੇ ਨਾ ਕਿਤੇ ਮਿਲ ਜਾਂਦੀ ਹੈ। ਸਾਰਾ ਫਰਸ ਪਸੰਦ ਨਹੀਂ, ਇਹ ਤਰ੍ਹਾਂ ਰੁਚੀ ਨਾ ਸਾਡੀ ਹੋਵੇ। ਹਰ ਇੱਕ ਵਿਚ ਗੁਣ ਦੇਖੋ ਤੇ ਗੁਣ ਗ੍ਰਾਹਕ ਬਣੋ, ਗਾਹਕ ਬਣੋ, ਜ਼ਿੰਦਗੀ ਤੇ ਜੀਵਨ ਸਫਲਾ ਕਰੋ। ਵਿਦਵਾਨਾਂ ਦਾ ਲਿਖਿਆ ਹੋਇਆ ਇਤਿਹਾਸ ਸੋਇਨੇ ਵਰਗਾ ਗੁਰਬਾਣੀ ਰੂਪ ਕਸਵੱਤੀ ਤੇ ਲਾ ਕੇ ਪਰਖਿਆ ਜਾ ਸਕਦਾ ਹੈ। ਰਲਗੱਢ ਵੀ ਕੋਈ ਪੰਕਤੀ ਕੋਈ ਕਰ ਸਕਦਾ, ਹੋ ਸਕਦੀ ਹੈ। ਆਪ ਜੀ ਸੁਣ ਰਹੇ ਹੋ ਹਰ ਰੋਜ਼। ਕੱਲ ਪ੍ਰਸੰਗ ਆਇਆ ਸੀ ਬਾਬਾ ਬੁੱਢਾ ਜੀ ਦੇ ਕੋਲ, ਜਦੋਂ ਕਾਜੀ ਰੁਸਮ ਖਾਂ ਕੌਣ ਆਇਆ ਹੈ, ਪੈਸੇ ਘੋੜੇ ਦੇ ਲੈਣੇ ਹਨ, ਮਹਾਰਾਜ ਸਾਹਿਬ ਦੇ ਆਪਣੇ ਕੌਤਕ ਹਨ, ਤੇ ਗੁੱਸੇ ਵਿਚ ਆ ਕੇ ਕਹਿੰਦਾ ਵੀ ਮੈਨੂੰ ਚੁੱਪ ਚਾਪ ਦੇ ਦਿਓ, ਚੰਗੇ ਰਹੋਗੇ, ਨਹੀਂ ਤਾਂ ਮੈਂ ਸ਼ਾਹੂ ਸ਼ਾਹਜਹਾਨ ਨੂੰ ਕਹਿ ਕੇ ਫੌਜ ਚੜਾ ਕੇ ਲਿਆਉਂ ਤੇ ਘੇਰਾ ਪਾ ਕੇ ਤੁਹਾਡੇ ਪਾਸੋਂ ਮੈਂ ਰਗਾਂ ਤੋਂ ਪਕੜ ਕੇ ਜੁੱਤੀ ਨਾਲ ਤੁਹਾਡੇ ਦਮਾਦ ਬਣ ਕੇ ਲਹੂ। ਉਸ ਮੌਕਾ ਸਾਹਿਬ ਸੱਚੇ ਪਾਤਸ਼ਾਹ ਦੇ ਤੁਹੀਨ ਅਨੁਸਾਰ ਬਚਨ, ਗਾਲ ਵਾਲਾ ਬਚਨ, ਗੁੱਸੇ ਵਾਲਾ ਬਚਨ, ਸਾਰੇ ਧੀਆਂ ਵਾਲੇ ਹੈ, ਸਾਰੇ ਦੋਹਤੀਆਂ ਵਾਲੇ ਹੈ, ਭਤੀਜੀਆਂ ਵਾਲੇ ਹੈ, ਪੁੱਤਰਾਂ ਵਾਲੇ ਹੈ, ਸ੍ਰਿਸ਼ਟੀ ਕ੍ਰਿਸ਼ਨ ਪਰਮੇਸ਼ਰ ਨੇ ਇਸ ਤਰ੍ਹਾਂ ਸਾਜੀ ਤੇ ਬਣਾਏ ਹੋਏ। ਗਾਲ ਤਾਂ ਕੋਈ ਨਹੀਂ ਹੈ, ਪੁੱਤਰ ਹੀ ਹੁੰਦੇ ਜਵਾਈ ਵੀ ਬਣਾ ਲੇ ਜਾਣ ਗੁੱਸੇ ਨਾਲ। ਕਿਸੇ ਨੂੰ ਕਹਿ ਦੀਏ ਤੂੰ ਬੜੀ ਸਗਾਤ ਆ ਤੇ ਗੁੱਸਾ ਲੱਗਦਾ ਹੈ, ਸਗਾਤ ਬੜੀ ਚੰਗੀ ਚੀਜ਼ ਨੂੰ ਕਹਿੰਦੇ ਹੈ। ਗੁੱਸੇ ਨਾਲ ਕਹਿ ਦੀਏ ਆ ਤੋਸਾ ਖਾ ਲਾ ਤੇ ਗੁੱਸਾ ਲੱਗਦਾ ਹੈ, ਤੇ ਤੋਸਾ ਚੰਗੇ ਪਦਾਰਥ ਦਾ ਨਾਂ ਹੈ, ਹਵੇ ਬੜਾ ਭਦਰ ਪੁਰਸ਼ ਹੈ, ਭਲੇ ਮਾਣਸ ਦਾ ਨਾਂ ਹੈ। ਲਫ਼ਜ਼ ਉਹੀ ਹੁੰਦਾ ਹੈ, ਉਹਨੂੰ ਗੁੱਸੇ ਨਾ ਕਹਿ ਦਿਓ ਤੇ ਬੁਰਾ ਲੱਗਦਾ, ਪਿਆਰ ਨਾ ਕਹਿ ਦਿਓ ਤੇ ਸੋਹਣਾ ਲੱਗਦਾ, ਚੰਗਾ ਲੱਗਦਾ ਹੈ। ਪੁਰਾਣੇ ਬਜ਼ੁਰਗਾਂ ਦੇ ਸੁਭਾਅ ਹੁੰਦੇ ਸੀ, ਕਿਸੇ ਨੂੰ ਗਾਲ ਵੀ ਕੱਢਣ ਉਹ ਵੀ ਮਿੱਠੀ ਲੱਗਦੀ ਸੀ, ਚੰਗੀ ਲੱਗਦੀ ਸੀ। ਸੋ ਵਿਚਾਰ ਕਰਕੇ ਦੇਖ ਲਓ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਬਿੰਦਗੜ੍ਹ ਸਾਹਿਬ ਰਹਿਆ ਕਰਦੇ, ਗੁਰੂ ਅੰਗਦ ਸਾਹਿਬ ਦੇ ਭੇਜੇ ਹੋਏ ਦਰਸ਼ਨਾਂ ਨੂੰ ਖਡੂਰ ਸਾਹਿਬ ਆਇਆ ਕਰਦੇ, ਪਰ ਖੈਰਿਆਂ ਜੱਟਾਂ ਨੇ ਤਪੇ ਦੇ ਆਖੇ ਲਾਕੇ ਗੁਰੂ ਅੰਗਦ ਸਾਹਿਬ ਜੀ ਨੂੰ ਸ਼ਹਿਰ ਵਿਚੋਂ ਨਗਰ ਚੋਂ ਕੱਢ ਦਿੱਤਾ। ਸੋ ਕਿਉਂ ਤਪਾ ਕਹਿੰਦਾ ਜੀ ਮੀਂਹ ਨੀ ਪੈਂਦਾ, ਜੱਟ ਕਹਿੰਦੇ ਮੀਂਹ ਨੀ ਪੈਂਦਾ, ਬਾਰਿਸ਼ ਨੀ ਪੈਂਦੀ। ਕਹਿੰਦੇ ਤੁਸੀਂ ਗ੍ਰਿਸ਼ਤੀ ਗੁਰੂ ਨੂੰ ਮੰਨਦੇ ਹੋ, ਬਾਰਿਸ਼ ਪਵੇ ਕਿਵੇਂ? ਗੁਰੂ ਅੰਗਦ ਸਾਹਿਬ ਨੂੰ ਇੱਥੋਂ ਕੱਢ ਦਿਓ, ਮੈਂ ਬਾਰਿਸ਼ ਪਵਾ ਦਊ। ਜੱਟ ਉਹੋ ਜਿਹੇ ਸੁਭਾਅ ਦੇ ਹੁੰਦੇ ਨੇ, ਕਹਿੰਦੇ ਗੁਰੂ ਸਾਹਿਬ ਜਾਂ ਮੀਂਹ ਪਵਾਓ ਤੇ ਜਾਂ ਇੱਥੋਂ ਚਲੇ ਜਾਓ। ਚੰਗਾ ਭਾਈ ਜੇ ਸਾਡੇ ਜਾਣ ਨਾਲ ਮੀਂਹ ਪੈ ਸਕਦਾ, ਬਾਰਿਸ਼ ਪੈ ਸਕਦੀ ਹੈ, ਜਿੱਥੇ ਮਰਜ਼ੀ ਸਾਨੂੰ ਛੱਡ ਆਓ, ਜਾਣ ਨੂੰ ਤਿਆਰ ਹੈ। ਬੜੀ ਨਿਮਰਤਾ ਮਹਾਰਾਜ ਸਾਹਿਬ ਦੇ ਮਨ ਵਿਚ, ਸਦੀਵੀ ਸੁਭਾਅ ਹੈ, ਭਲਾ ਜੀ ਭਾਣਾ ਜੀ ਭੁੱਲ ਗਏ ਜੀ, ਵੱਧ ਬੋਲਣੇ ਹੀ ਨਹੀਂ। ਚੱਕ ਕੇ ਮੰਜਾ ਛੱਡ ਆਏ, ਫਿਰ ਤਪੇ ਦੁਆਲੇ ਹੋਏ ਜਿਮੀਦਾਰ ਵੀ ਪਵਾਓ, ਬਾਰਿਸ਼ ਕਿੱਥੋਂ ਪੈਣੀ ਸੀ? ਗੁਰੂ ਅਮਰਦਾਸ ਮਹਾਰਾਜ ਸਾਹਿਬ ਆਏ, ਗੁਰੂ ਕੇ ਦਰਸ਼ਨ ਨਾ ਹੋਏ। ਪੁੱਛਿਆ ਕਿੱਧਰ ਗਏ, ਪਤਾ ਲੱਗਾ ਜੀ ਆਹ ਕਾਰਨ ਬਣੇ ਹੈ। ਗੁੱਸਾ ਆ ਗਿਆ, ਗੁਰੂ ਦੀ ਤੁਹੀਨ, ਮੇਰੇ ਗੁਰੂ ਦੀ ਤੁਹੀਨ ਇਹਨਾਂ ਕੀਤੀ ਹੈ, ਇਸ ਤਪੇ ਨੇ ਕਰਵਾਈ ਹੈ। ਸੋ ਮੈਂ ਜੁਗਤੀ ਦੱਸਦਾ ਬਾਰਿਸ਼ ਪਾਉਣ ਦੀ, ਫੜ ਲਓ ਤਪੇ ਨੂੰ ਬਾਹਾਂ ਤੋਂ ਤੇ ਲੈ ਜਾਓ ਘਰੀਠ ਧਰੂ ਕੇ ਬਾਹਰ ਖੇਤਾਂ ਵਿਚ, ਜਿੱਥੇ ਜਿੱਥੇ ਖੜੋਗੇ ਉਥੇ ਉਥੇ ਬਾਰਿਸ਼ ਪਾਊ। ਤੇ ਜੱਟ ਕਾਹਲੇ ਪੈ ਗਏ, ਧੂ ਧੂ ਕੇ ਲਈ ਫਿਰਦੇ ਆ, ਵਿਚਾਰਾ ਸਰੀਰ ਛੱਡ ਗਿਆ, ਹਸਤਰੀ ਪਕੜੀ ਵੱਖਰੀ ਹੋ ਗਈ। ਬੜੀ ਬਾਰਿਸ਼ ਪਵਾਈ ਮਹਾਰਾਜ ਸਾਹਿਬ ਨੇ ਤੇ ਪੈ ਗਈ। ਗਏ ਗੁਰੂ ਅੰਗਦ ਸਾਹਿਬ ਦੇ ਕੋਲ ਤੇ ਮਹਾਰਾਜ ਸਾਹਿਬ ਨੇ ਪਾਸਾ ਵੱਟ ਲਿਆ, ਵੀ ਇਸ ਤਰ੍ਹਾਂ ਕਿਉਂ ਕੀਤਾ, ਸ਼ਕਤੀ ਕਿਉਂ ਵਿਖਾਈ, ਤਪੇ ਨੂੰ ਕਿਉਂ ਮਰਵਾਇਆ? ਮਹਾਰਾਜ ਸਾਹਿਬ, ਮੇਰੀ ਤੇ ਕੋਈ ਗੱਲ ਨਹੀਂ, ਪਰ ਤੁਹਾਡੀ ਮੈਂ ਬੇਅਦਬੀ ਨਹੀਂ ਸਹਾਰ ਸਕਿਆ, ਤਾਂ ਮੈਥੋਂ ਏਦਾਂ ਕਰਨਾ ਪਿਆ। ਭਗਤੀਆਂ ਵੀ ਇਹਨੇ ਗੁਰੂ ਕੀ ਨਿੰਦਾ ਸੁਣੇ ਨੇ, ਕਾਨ ਭੇੜ ਕਰੋ ਸੰਗ ਕੁਰਬਾਨ। ਇਥੋਂ ਤੱਕ ਵੀ ਗੁਰੂ ਕਿਸੇ ਸੀਸ ਵੀ ਵਾਰ ਦਿੰਦੇ ਹੈ, ਆਪਣੇ ਗੁਰੂ ਦੀ ਨਿੰਦਿਆ ਤੇ ਤੁਹੀਨ ਸੁਣਨ ਨੂੰ ਤਿਆਰ ਨਹੀਂ। ਜਦੋਂ ਤੁਹੀਨ ਦਾ ਬਚਨ ਕੀਤਾ ਕਾਜੀ ਨੇ ਗੁਰੂ ਸਾਹਿਬਾਂ ਦੇ ਉਲਟ, ਤੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਰਹਿ ਸਕਦੇ ਸੀ? ਰਸਨਾ ਤੋਂ ਕਹਿਤਾ ਤੂੰ ਗੁਰੂ ਕਾ ਦਮਾਰ ਜਵਾਈ ਕੀ ਬਣਨਾ, ਗੁਰੂ ਤੇਰੇ ਬਣਨਗੇ। ਇਹਦੇ ਮਗਰ ਵੀ ਕੋਈ ਰਾਜ ਸੀ, ਕੋਈ ਕਾਰਨ ਸੀ, ਕੀ ਕਾਰਨ ਸੀ? ਉਹ ਕੌਲਾਂ ਜਿਹਨੂੰ ਅੱਜ ਗੁਰੂ ਕਿਸੇ ਮਾਤਾ ਕੌਲਾਂ ਕਹਿੰਦੇ, ਉਹਦੇ ਕਈਆਂ ਜਨਮਾਂ ਦੀ ਬੰਦਗੀ, ਉਸ ਸਮੇਂ ਦੀ ਵੀ ਬੰਦਗੀ ਹੈ, ਆਰਾਧਨਾ ਕਰ ਰਹੀ ਹੈ। ਸੋ ਉਹਨੂੰ ਇਹ ਮਾਣ ਦਿਵਾਉਣਾ ਸੀ ਤੇ ਇਹ ਬਹਾਨਾ ਬਣਾਉਣਾ ਸੀ ਤੇ ਬਣਿਆ। ਤੇ ਬਾਬਾ ਬੁੱਢਾ ਜੀ ਕੌਣ ਸਨ ਰੰਧਾਵੇ? ਜੱਟ ਜਿਮੀਦਾਰ ਛੋਟੀ ਵਸ ਸਤਿਗੁਰੂ ਨਾਨਕ ਦੇ ਚਰਨਾਂ 'ਚ ਹਾਜ਼ਰ ਹੋਏ ਸਨ, ਸੇਵਾ ਕਰਦੇ ਰਹੇ, ਹਰ ਪੱਖ ਵਿਚੋਂ ਪੂਰੇ ਉਤਰੇ ਸਨ। ਲਹਿਣਾ ਜੀ ਜਿਹਨਾਂ ਲਹਿਣਾ ਲੈਣਾ ਸੀ ਲੈ ਲਿਆ, ਲੰਮਾ ਪ੍ਰਸੰਗ ਹੈ ਲਹਿਣਾ ਜੀ ਦਾ, ਸੇਵਾ ਕਰਨ ਦਾ ਤੇ ਵਰ ਮਿਲਣ ਦਾ। ਸੋ ਜਿਸ ਮੌਕਾ ਗੁਰਤਾ ਗੱਦੀ ਲਹਿਣਾ ਜੀ ਨੂੰ ਦੇ ਦਿੱਤੀ, ਬਾਹੋਂ ਫੜ ਕੇ ਛਾਤੀਆਂ ਲਾ ਕੇ ਕਹਿ ਦਿੱਤਾ, ਅੰਗਤ ਨਾਮ ਅਜ ਤੇ ਹੋਈ ਨਿਜ ਅੰਗਨ ਤੇ ਕੀਨੋ ਤੋਹੀ, ਸਿਮਰਨ ਸਤਨਾਮ ਪ੍ਰਗਟਾਵੋ, ਜੈ ਤੇ ਸਿੱਖੀ ਰਾਹ ਚਲਾਵੋ। ਲਹਿਣਾ ਤੁਸੀਂ ਲੈ ਲਿਆ, ਸਾਡੇ ਅੰਗ ਨੂੰ ਛੋਹ ਕੇ ਅੰਗਦ ਬਣ ਗਏ ਹੋ, ਅੱਜ ਤੋਂ ਸਤਨਾਮ ਵਾਹਿਗੁਰੂ ਸੰਗਤਾਂ ਨੂੰ ਤੁਸੀਂ ਦਰੜਾਵੋ, ਅਸੀਂ ਸੱਚਖੰਡ ਜਾਣੇ ਹੈ। ਗੁਰੂ ਕੇ ਪੁੱਤਰ ਰੁਸ ਬੈਠੇ ਸ੍ਰੀ ਚੰਦ ਲਕਸ਼ਮੀ ਦਾਸ, ਬਾਬਾ ਬੁੱਢਾ ਜੀ ਵੀ ਮੌਜੂਦ ਹੈ, ਹੋਰ ਵੀ ਸਾਰੇ ਪਰਖਾਂ ਚ ਹਾਰ ਚੁੱਕੇ, ਲੰਬੇ ਪ੍ਰਸੰਗ ਨੇ। ਘਰ ਵਿਚ ਗਏ ਤੇ ਗੁਰੂ ਕੇ ਮਹਿਲਾ ਨੇ ਕੁਝ ਕੁ ਅਫਸੋਸ ਕੀਤਾ, ਪਤੀ ਦੇਵ ਜੀ ਤੁਹਾਡੇ ਪੁੱਤਰ ਲਾਇਕ ਸਨ, ਗੁਰਤਾ ਗੱਦੀ ਕਿਉਂ ਨੀ ਦਿੱਤੀ? ਮਹਾਰਾਜ ਸਾਹਿਬ ਕਹਿੰਦੇ ਪਰਖ ਕਰਵਾ ਦੀ ਹੈ ਜੀ, ਕਰਵਾ ਦਿਓ। ਇਕ ਵੱਡਾ ਭਾਰੀ ਗੋਦੜਾ ਲੋਥੜਾ, ਝੋਲ ਕਹਿ ਲੋ ਜਾਂ ਕੰਬਲ ਕਹਿ ਲੋ, ਵਿਛਾ ਦਿੱਤਾ ਵਿਹੜੇ ਦੇ ਵਿਚਾਲੇ। ਕਹਿੰਦੇ ਵੀ ਗੁਰਤਾ ਗੱਦੀ ਹੈ, ਜਿਹਦੇ ਵਿਚ ਹਿੰਮਤ ਹੈ ਉਹ ਚੁੱਕ ਕੇ ਉਪਰ ਲੈ ਲੇ। ਭੱਜ ਕੇ ਹੋਇਆ ਸ੍ਰੀ ਚੰਦ, ਨਹੀਂ ਚੁੱਕ ਸਕਿਆ। ਫਿਰ ਲਖਮੀ ਦਾਸ ਗਿਆ, ਇਕ ਪੱਲਾ ਵੀ ਨਹੀਂ ਸਾ ਸਕਿਆ। ਫਿਰ ਬੁੱਢੇ ਨੂੰ ਇਸ਼ਾਰਾ ਵੀ ਤੂੰ ਵੀ ਯਤਨ ਕਰ ਲੈ। ਬਾਬਾ ਬੁੱਢਾ ਜੀ ਜਦੋਂ ਗਏ, ਇਕ ਪਾਸੋਂ ਇਕ ਪੱਲਾ ਉਹਨਾਂ ਚੁੱਕ ਲਿਆ, ਸਾਰਾ ਨਹੀਂ ਚੁੱਕ ਸਕੇ। ਫਿਰ ਖਿਆਲ ਦੇਵੋ ਕਿੱਡੀ ਵੱਡੀ ਹਸਤੀ ਸੀ, ਕਿੱਡਾ ਵੱਡਾ ਉਹਦੀ ਬੰਦਗੀ ਸੀ। ਬਾਬਾ ਬੁੱਢਾ ਜੀ ਦੇ ਪੁੱਤਰਾਂ ਨਾਲੋਂ ਅੱਗੇ ਲੰਘ ਚੁੱਕੇ ਸਨ। ਮਹਾਰਾਜ ਸਾਹਿਬ ਹੱਸ ਕੇ ਕਹਿਣ ਲੱਗੇ, ਇਹ ਬਾਬਾ ਬੁੱਢਾ ਜੀ, ਤੁਹਾਡਾ ਨਾਂ ਤਾਂ ਅਸੀਂ ਰੱਖਿਆ ਬੂਰੇ ਤੋਂ ਬੁੱਢਾ, ਤੇਰੇ ਘਰ ਵਿਚ ਸੋ ਕੁਝ ਕੁ ਅੰਸ਼ ਗੁਰਤਾ ਗੱਦੀ ਦੀ ਰਹੇਗੀ। ਇੰਨੀ ਕੁ ਪ੍ਰਾਪਤੀ ਬੁੱਢਾ ਜੀ ਨੂੰ ਹੋਈ ਸੀ, ਸਾਰਾ ਨਹੀਂ ਸੀ ਚੁੱਕ ਸਕੇ। ਫਿਰ ਲਹਿਣਾ ਜੀ ਨੂੰ ਇਸ਼ਾਰਾ ਹੋਇਆ, ਜਿਨ੍ਹਾਂ ਨੇ ਸਹੀ ਇਹਨਾਂ ਚੁੱਕ ਕੇ ਉਪਰ ਲੈ ਲਿਆ ਤੇ ਵੇਖ ਲਿਆ ਭਾਪ ਆਪ ਤੇਰੇ ਪੁੱਤਰੇ ਦੇ ਬਰਾਬਰ ਨਹੀਂ, ਜੋ ਹਿੰਮਤ ਇਹਨੂੰ ਰੱਬ ਨੇ ਦਿੱਤੀ ਹੈ ਇਹਨੂੰ ਦਿੱਤੀ ਹੈ, ਯੋਗ ਹੀ ਇਹੀ ਹੈ। ਖਾਲੋ ਵਿਚਾਰ ਉਹ ਬਾਬਾ ਬੁੱਢਾ ਜੀ ਗੁਰ ਚਰਨਾਂ ਚ ਹਾਜ਼ਰ ਰਹਿੰਦੇ ਰਹੇ, ਦੂਜੇ ਸਰੂਪਾਂ ਨੂੰ ਤਿਲਕ ਦਿੰਦੇ ਰਹੇ, ਛੇਵੇਂ ਸਰੂਪ ਤੱਕ ਵਾਰ ਵੀ ਪ੍ਰਾਪਤ ਹੋਇਆ ਪੈਦਾ ਹੋਣ ਦਾ, ਤੇ ਗਾਂ ਹੋਰ ਵੀ ਪੰਕਤੀਆਂ ਆਈਆਂ ਸਨ। ਖਾਲੋ ਵਿਚਾਰ ਆਪਾਂ ਇਤਿਹਾਸ ਲੜੀਵਾਰ ਆਰੰਭ ਕਰੀਏ, ਕੱਲ ਅਧਿਆਇ ਪੂਰਾ ਹੋਇਆ ਤੇ ਅੱਜ ਜਿਹੜਾ ਆਰੰਭ ਹੋ ਰਿਹਾ ਇਹਦਾ ਸਿਰਲੇਖ ਹੈ ਕਿ ਕਾਜੀ ਤੇ ਕੌਲਾਂ। जो ओदा संबंध होया है उसके संबंध च पंक्तियां कवि जी लिखते हैं मिल के विचार करिए जी।
सतनाम श्री वाहिगुरु जी दोहरा काजी अर बिरद बाद को सुनो गुरु निज सरोना।
काजी अर बिरद बाबा बुढ़ा जी दा जो वाद विवाद होया झगड़ा होया ओ कन्ना नाल गुरु हरगोबिंद साहब जी ने सुन लेना कीता।
अत सचिंत चित में पए बैठे अंतर मान।
जो सचिंत मन विच चिंता पैदा हुई है सोच पैदा हुई है सो मोहन घर के अंदर बैठे हुए महाराज साहब जी
चौपाई ए क्या ब्रद मुख बाग बखाना।
बुजुर्ग ने ए बा ए की बचन बखाना रखना तो कह दिता।
काजी को दमाद मुझ ठाना।
मैनू काजी दा दमाद ठान दिता कह दिता रखना तो।
जगत लड़त सो क्रोध उपायो।
झगड़दिया लड़दिया करोड़ गुस्से दे वक्त होके कई बचन निकल जाते हैं मुखों।
हम बैठे कहो श्राप लायो।
अंदर बैठे सराह बचन उलायो कह दिता है।
मंजिल हमको
सानू ये गल बन करनी बन नहीं आउंदी तुसी है बड़े सत्कार योग।
नमाज काजी बन गए
काजी दे दमाद बन जाइए फिर
आप जस पसरे जह
जस नहीं आप जस होवेगा। कई थोड़ी मत वाले कहणगे ए की कीता काजी दी पुत्री ले आए ने इस प्रकार गल ठीक
नहीं।
सियाने कहणगे इस तरह क्यों कीता गुरू ने नहीं थी करना चाहिदा।
क्या बैन
माता गंगा जी ने भी सुन लिया ये बान बैन बचन किस तरह दे चले हन।
किस होना दैन
योग नहीं अजोगता वाली नहीं थी देनी देनी कहनी चाहिदी।
हम करें ना बने उपाय
तो की असी हुण करिए कोई उपाओ जतन बन नहीं आउंदा।
सब जग में अपवाद चलाए
अपवाद विवाद दुनिया दे चल पवेगा ये माता जी भी फिक्र करते हैं।
आज चितवत चित कर फिर लोचन
आजी चितवनी मन विच सोचा चल रही है लोचन नेत्रा की तका जड़ा है इसे चितनी विच लगा होया है सोचन विच लगा हुण की करिए एवे कहते हैं।
पे सोच बस सोच विमोचन
सोच सोचा च मन डुबा होया है विमोचन सोच कच्ची भी नहीं जाती पासे भी नहीं की जाती।
दो दिशते आपसे कठिनाई
दोवे दिशा से कठिन गल दिसदी है औखी गल दिसदी है कि बाबे बुढ़े का बचन पूरा करिए कि जा ओ तुरकनी व्याह के लियाइए की हुण करिए एवे सोचते हैं।
क्या करें बनाए
किनू त्यागी की बनाई की करना चाहिदा है।
अमेल तुरक ने लियावन
अमेल बनता तो तुरक नहीं लिया का जो लिया करिए कि करिए सोचा तो फिगरा तो विचार दुचितापना जेड़ा बड़ा माड़ा होंदा है पर गल का हल लभना पैंदा एवे सोचते हैं।
इस वट सिख को बात हटावन
वड्डे गुरु के सिख ब्रह्म ज्ञानी का बात वचना रचना ससना तो उचारिया होया इनू हटाइए किस तरह इनू मोड़िए किस तरह ए मोड़िया भी नहीं जा सकता पूरा करना ही पैना है।
जिनके वचन संग हम जन्मे
महाराज साहब कहते जिन्हों के वचना नाल वर नाल साडा अवतार होया साडा जन्म होया संगत कई बार सुनिया होना है गुरु अर्जन साहब के महल माता गंगा जी ने सो बेनती की थी पापति देव जी तुसी गुरु नानक पातशाह की गद्दी दे वारस हो ते दूरों दूरों संगत आके ते झोलियां भर भर जांदियां ते मैं तुहाडी सुपत्नी कहाउंदी तुहाडे संग रहिंदी नमुत्ती कहाओ औंतरी सौंतरी मैनू बनाओ निपुत्ती ना रखो मेरी भी झोली भरो पुत्र की दात बख्शो। हजूर ने निम्रता विखाई महल गंगा असि गुरु नानक की गद्दी दे वारस जरूर है खजाने ते बैठे है पर गुरु का खजाना संगतां वास्ते साडे अपने वास्ते नहीं ख्याल देवो गुरु का घर का खजाना कि प्रबंधकां वास्ते हुंदा जां किसे होर वास्ते हुंदा है ये गुरु वास्ते हुंदा है धर्म के प्रचार वास्ते हुंदा मारतां बनाउण वास्ते हुंदा संगतां दी सेवा लई हुंदा है। जथेदारी संगतां दी दारी संगतां दे नौकर संगतां दे सेवक ये अर्थ बनते ने आपां बदल होर तरह लैने असी तां सेवक हां खजाना वरताउण वाले खजानची हां गुरु कहा संगतां नूं साडे अपने वरतण दा हुक्म नहीं जे तुसीं पुत्र चाहुंदे हो ते गुरु नानक पर सिख बंदगी वाले बाबा ब्रह्म ज्ञानी बुढ़ा जी दे कोल जाओ पदार्थ लै जाओ छकाओ वर देणगे ते पुत्र दी प्राप्ति होवेगी। ਮਾਤਾ ਨੇ ਗੱਡਾ ਲੈ ਲਿਆ ਤੇ ਬਲਦਾਂ ਦੇ ਗਲ ਮੇਲਾਂ ਪਈਆਂ ਹੋਈਆਂ ਤੇ ਪਦਾਰਥ ਵਾਲੇ ਨਾਲ ਦਾਸ ਦਾਸੀਆਂ ਲੈ ਲਈਆਂ। ਕੱਚਾ ਰਸਤਾ ਹੈ, ਘੱਟਾ ਉੱਡਦਾ ਹੈ, ਘੁੰਗਰੂ ਛਣਕਦੇ ਹੈ। ਬਾਬਾ ਜੀ ਨੇ ਪੁੱਛਿਆ ਕੌਣ ਆ ਰਿਹਾ ਹੈ? ਕਹਿੰਦੇ ਜੀ ਗੁਰੂ ਕੇ ਮਹਿਲ। ਗੁਰੂ ਕਹਿੰਦੇ ਕਿੱਧਰੋਂ ਭਾਜਣ ਪੈ ਗਈ? ਕੋ ਮਿੱਥ ਕੇ ਨਹੀਂ ਸੁਤੇ ਬਚਨ। ਕੋਲ ਇੱਕ ਜ਼ਿਮੀਂਦਾਰ ਬੈਠਾ ਹੈ, ਕਹਿੰਦਾ ਬਾਬਾ ਜੀ ਤੁਹਾਨੂੰ ਗੁਰੂ ਕਿਆਂ ਨੂੰ ਇਸ ਤਰ੍ਹਾਂ ਨਹੀਂ ਸੀ ਕਹਿਣਾ ਚਾਹੀਦਾ। ਤੇ ਕਹਿੰਦੇ ਤੂੰ ਸੂਰਜ ਨੂੰ ਘੁਰ ਘੁਰ ਕਿਉਂ ਕਰਦਾ ਹੈ? ਉਹ ਘਨੂਪੁਰ ਨਗਰ ਆ ਸ਼ਰਸੇ ਦੇ ਨੇੜੇ, ਉਥੋਂ ਦਾ ਵਸਨੀਕ ਜੱਟ ਸੀ। ਉਸ ਵਿਚਾਰੇ ਦੀ ਵੀ ਖੁੰਬ ਥੱਤੀ ਗਈ, ਚੁੱਪ ਕਰਕੇ ਬਹਿ ਗਿਆ। ਵਰ ਕਿੱਥੋਂ ਮਿਲਣਾ ਸੀ? ਕੁਝ ਵੀ ਨਾ ਮਿਲਿਆ। ਵਾਪਸ ਆ ਗਈ ਮਾਤਾ, ਦੱਸਿਆ ਆ ਕੇ ਪਤੀ ਦੇਵ ਨੂੰ, ਨਹੀਂ ਇਸ ਤਰ੍ਹਾਂ ਨਹੀਂ ਸੀ ਜਾਣਾ ਚਾਹੀਦਾ। ਤੂੰ ਨਿਮਰਤਾ ਨਾਲ ਆਪ ਆਟਾ ਪੀਸ, ਚੱਕੀ ਨਾਲ ਆਪ ਪ੍ਰਸ਼ਾਦੇ ਬਿਨਾ ਤੁਰ ਕੇ ਲੈ ਕੇ ਜਾ, ਫਿਰ ਜ਼ਰੂਰ ਪ੍ਰਾਪਤੀ ਹੋਵੇਗੀ। ਐਵੇਂ ਫਿਰ ਕੀਤੀ, ਫਿਰ ਵਰਾਂ ਦੀ ਪ੍ਰਾਪਤੀ ਹੋਈ। ਕੀ ਕਿਹਾ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਜਾਂ ਕਾ ਬਲ ਗੁਣ ਕਿਨੂੰ ਨਾ ਸੋਧਾ, ਰੁਪੇ ਛਕੇ ਮਰੋਰੇ ਜੈਸੇ, ਤੁਰਕ ਸੀਸ ਵੋ ਖੋਰੇ ਤੈਸੇ। ਤੁਰਕਾਂ ਨੇ ਜਾਮ ਦੱਸੇ ਐਵੇਂ ਭੰਨੂ, ਜਿਵੇਂ ਮੈਂ ਗੰਢਾ ਭੰਨਿਆ, ਜੋਧਾ ਪੁੱਤਰ ਪੈਦਾ ਹੋਵੇਗਾ। ਉਸ ਮੌਕਾ ਬੱਦਲ ਆ ਕੇ ਕਾਸ਼ ਵਿਚ ਗੱਜਿਆ, ਉਹ ਇਸ ਤਰ੍ਹਾਂ ਗੱਜਿਆ ਕਰੂ ਤੇ ਬਿਜਲੀ ਲਿਸ਼ਕੀ ਤਾਰ ਕਾਲੇ ਬੱਦਲ ਵਿਚ, ਉਹਦੀ ਸ਼ਮਸ਼ੀਰ ਇਸ ਤਰ੍ਹਾਂ ਲਿਸ਼ਕੂ। ਜਿਹੜਾ ਪੰਜਾਂ ਸਰੂਪਾਂ ਤੱਕ ਦਰਸ਼ਨ ਕਰ ਰਿਹਾ ਤੇ ਛੇਵੇਂ ਸਰੂਪ ਲਈ ਇਹ ਵਰ ਦੇ ਰਿਹਾ। ਜਾਣੀ ਜਾਣ ਬਾਬਾ ਬੁੱਢਾ ਬ੍ਰਹਮ ਗਿਆਨੀ, ਇਸ ਪ੍ਰਕਾਰ ਬਖਸ਼ਾਂ ਹੋ ਗਈਆਂ। ਤੇ ਉਹ ਬਜ਼ੁਰਗ ਘਨੂਪੁਰ ਵਾਲਾ ਜੱਟ ਕੋਲ ਹੀ ਸੀ। ਬਾਬਾ ਜੀ ਉਸ ਦਿਨ ਮੈਨੂੰ ਕਿਹਾ ਸੀ ਸੂਰ ਵਰਗਾ, ਮੈਨੂੰ ਵੀ ਬਖਸ਼ ਲਓ ਹੁਣ, ਕਹਿੰਦੇ ਤੈਨੂੰ ਉਹੀ ਬਖਸ਼ੂ ਜਿਹੜਾ ਇਹਦੇ ਘਰ ਪੈਦਾ ਹੋਊ, ਛੇਵੇਂ ਪਾਤਸ਼ਾਹ ਤੈਨੂੰ ਬਖਸ਼ੂ। ਦਾਸ ਅਰਸੇ ਗਿਆ ਘਨੂਪੁਰ ਨਗਰ, ਕਥਾ ਦਾ ਮੌਕਾ ਮਿਲਿਆ, ਬਜ਼ੁਰਗਾਂ ਨੂੰ ਪੁੱਛਿਆ, ਕਹਿੰਦੇ ਹੁਣ ਤੱਕ ਸਾਡੇ ਉਸ ਇਲਾਕੇ ਦੀ ਧਰਤੀ ਦਾ ਨਾਂ ਸੂਰ ਵਾਲੀ ਪਿਆ ਹੋਇਆ। ਬੜਾ ਜ਼ਬਰਦਸਤ ਸੂਰ ਪੈਦਾ ਹੋਇਆ, ਜ਼ਿਮੀਂਦਾਰਾਂ ਨੂੰ ਨਹੀਂ ਹਲ ਜੋਣ ਦਿੰਦਾ, ਨਹੀਂ ਪੱਠੇ ਵੱਢਣ ਦਿੰਦਾ। ਛੇਵੇਂ ਪਾਤਸ਼ਾਹ ਗਏ ਤੇ ਬੇਨਤੀ ਕੀਤੀ, ਪੈਦੇ ਖਾ ਕਹਿੰਦਾ ਜੀ ਮੈਂ ਮਾਰਿਆ ਵਾ। ਕਹਿੰਦੇ ਉਹ ਸਧਾਰਨ ਸੂਰ ਨਹੀਂ, ਬੜੀ ਬਲਾ ਹੈ। ਨਹੀਂ ਜੀ ਮੈਂ ਜਾਣਾ, ਚੰਗਾ ਚਲਿਆ ਜਾ। ਜਦੋਂ ਸੂਰ ਪਿਆ ਪੈਦੇ ਖਾ ਨੂੰ, ਤੇ ਦਰਦਾ ਹੀ ਘੋੜੇ ਤੋਂ ਡਿੱਗ ਪੈਣ ਲੱਗਾ। ਕਹਿੰਦਾ ਬਚਾਈ ਗੁਰੂ, ਗੁਰੂ ਸਾਹਿਬ ਭੱਜ ਕੇ ਚਲੇ ਗਏ, ਸੂਰ ਦੇ ਵਾਰ ਤੋਂ ਬਚਾ ਕੇ ਤੇ ਸੂਰ ਦਾ ਸ਼ਿਕਾਰ ਕਰਕੇ ਉਹਨੂੰ ਮੁਕਤੀ ਦਿੱਤੀ। ਤੇ ਉਸ ਥਾਂ ਤੇ ਸਥਾਨ ਗੁਰਦੁਆਰਾ ਬਣਿਆ ਹੋਇਆ, ਸੂਰ ਦਾ ਸ਼ਿਕਾਰ ਉਹਦਾ ਨਾਂ ਰੱਖਿਆ ਹੋਇਆ। ਇਸ ਪ੍ਰਕਾਰ ਜਿਹਦੇ ਵਰਾਂ ਨਾਲ ਅਸੀਂ ਜੰਮੇ ਹਾਂ, ਅਸੀਂ ਪ੍ਰਗਟ ਹੋਏ ਹਾਂ, ਇਸ ਪ੍ਰਕਾਰ ਆਪ ਇਸ਼ਾਰਾ ਕਰ ਰਹੇ ਹਨ, ਜਿਨ੍ਹਾਂ ਚ ਇੰਨਾ ਬਲ ਹੈ, ਜਿਹਦੇ ਰਸਨਾਂ ਤੋਂ ਨਿਕਲੇ ਬਚਨ ਨੂੰ ਕੋਈ ਵੀ ਨਹੀਂ ਤਾਰ ਸਕਦਾ ਤੇ ਨਹੀਂ ਕੋਈ ਮੋੜ ਸਕਦਾ। ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਅੰਮ੍ਰਿਤਸਰ ਸਾਹਿਬ ਰਹਿਆ ਕਰਦੇ ਤੇ ਜਿਸ ਮੌਕਾ ਸੱਤਾ ਬਲਵੰਡਾ ਕੀਰਤਨ ਕਰਿਆ ਕਰਦੇ ਤੇ ਇੱਕ ਦਿਨ ਕਹਿੰਦੇ ਜੀ ਸਾਡੀ ਪੁੱਤਰੀਆਂ ਵਰਗੀ ਛੋਟੀ ਭੈਣ ਹੈ ਤੇ ਉਹਦਾ ਵਿਆਹ ਹੈ, ਸਾਨੂੰ ਕੁਝ ਧਨ ਚਾਹੀਦਾ, ਦੱਸੋ ਕਿੰਨਾ ਚਾਹੀਦਾ ਹੈ। ਨਹੀਂ ਜੀ ਵਿਸਾਖੀ ਦਾ ਦਿਹਾੜਾ ਤੇ ਇੱਕ ਦਿਨ ਦਾ ਚੜਾਵਾ ਜਿੰਨਾ ਆ ਜਾਵੇ ਕੀਰਤਨ ਕਰਦਿਆਂ ਸਾਨੂੰ ਉਹ ਦੇ ਦਿਓ, ਇਸ ਤਰ੍ਹਾਂ ਦਾ ਠੇਕਾ ਨਾ ਕਰੋ, ਜਿੰਨਾ ਚਾਹੁੰਦੇ ਹੋ ਦੇ ਦਿੰਦੇ ਹਾਂ। ਨਹੀਂ ਨਹੀਂ ਅਸੀਂ ਇਸ ਤਰ੍ਹਾਂ ਹੀ ਕਰਨੀ, ਸਾਡੇ ਕਰਮਾਂ ਨੂੰ ਜੋ ਆ ਜੇ, ਕਰਮ ਨਾ ਜਮਾਓ ਜੇ, ਇਸ ਤਰ੍ਹਾਂ ਹੀ ਕਰਨੀ ਹੈ। ਚੰਗਾ ਵੀ ਤੁਹਾਡੀ ਮਰਜ਼ੀ। ਸਵਾਗਤ ਇਹ ਕੀਰਤਨ ਆਰੰਭ ਕਰ ਦਿੱਤਾ ਤੇ ਬੜਾ ਜ਼ੋਰ ਲਾ ਕੇ ਕੀਤਾ ਤੇ ਬਹੁਤਾ ਚਿਰ ਕੀਤਾ, ਪਰ ਸੰਗਤ ਘੱਟ ਆਈ, ਚੜਾਵਾ ਵੀ ਘੱਟ ਆਇਆ। ਕਰਮ ਜੋ ਜਮਾਉਣ ਲੱਗੇ ਸੀ, ਗੁਰੂ ਭਰੋਸੇ ਤੇ ਨਹੀਂ ਸੀ ਰਹੇ, ਮਾਇਆ ਥੋੜੀ ਆਈ ਤੇ ਗੁੱਸੇ ਹੋ ਗਏ ਕਿ ਤੁਸਾਂ ਸੰਗਤਾਂ ਨੂੰ ਰੋਕ ਦਿੱਤਾ ਹੈ। ਉਲਟਾ ਇਲਜ਼ਾਮ ਲਾਉਣ ਲੱਗ ਗਏ, ਸਾਹਿਬਾਂ ਨੇ ਸਿੱਖ ਭੇਜੇ ਨਾ ਮੰਨੇ, ਆਪ ਗਏ ਨਾ ਮੰਨੇ ਤੇ ਨਿੰਦਿਆ ਕਰਨ ਲੱਗ ਗਏ ਵੱਡੇ ਸਤਿਗੁਰਾਂ ਦੀ ਕਿ ਉਹਨਾਂ ਨੂੰ ਵੀ ਤੇ ਗੁਰੂ ਅਸੀਂ ਬਣਾਇਆ ਸੀ, ਜਿੱਥੇ ਅਸੀਂ ਕੀਰਤਨ ਕਰਾਂਗੇ ਉੱਥੇ ਸੰਗਤਾਂ ਆਉਣੀਆਂ, ਤੁਹਾਨੂੰ ਕਿਨ ਪੁੱਛਣਾ ਹੈ। ਸਾਹਿਬਾਂ ਆਪਣੇ ਅਯੋਗ ਬਚਨ ਸਹਾਰ ਲਏ, ਪਰ ਵੱਡੇ ਸਤਿਗੁਰਾਂ ਦੇ ਨਹੀਂ। ਕਹਿੰਦੇ ਤੁਸੀਂ ਫਿੱਟ ਗਏ, ਤੁਹਾਨੂੰ ਕੋਹੜ ਹੋ ਜੇ, ਤੁਹਾਡੀ ਦੀਵਾਨ ਫੁੱਟ ਜਾਏ, ਤੁਹਾਨੂੰ ਇੱਕ ਮੂੰਹ ਨਾ ਲਾਏ, ਜਿਹੜਾ ਤੁਹਾਡੀ ਸਿਫਾਰਸ਼ ਵੀ ਕਰੇ ਉਹਦਾ ਸਿਰ ਮੂੰਹ ਮੁੰਨ ਕੇ ਕਾਲਾ ਕਰਾਂਗੇ, ਗਲ ਛਿੱਤਰਾਂ ਦਾ ਹਾਰ ਪਾਵਾਂਗੇ, ਗਧੇ ਦੇ ਚੜਾਵਾਂਗੇ। ਚੁੱਪ ਕਰਕੇ ਮਹਾਰਾਜ ਸਾਹਿਬ ਆ ਗਏ, ਸਿੱਖਾਂ ਦੇ ਭਾਗ ਜਾਗੇ। ਸਿੱਖੋ ਪੜੋ, ਪੜੋ ਸਾਜ ਤੇ ਕਰੋ ਕੀਰਤਨ, ਅੱਜ ਤੋਂ ਖੁੱਲੀ ਛੁੱਟੀ ਤੁਹਾਨੂੰ ਸਾਰਿਆਂ ਨੂੰ। ਨੇਤਰਾ ਤੁਹੀਣੇ ਵੀ ਕੀਰਤਨ ਕਰ ਲਿਆ ਕਰਨਗੇ, ਮਾਣ ਕਰਦੇ ਨੇ। ਮੀਰ ਜਾਦੇ ਪ੍ਰਾਪਤੀ ਹੋ ਗਈ, ਇਸ ਤਰ੍ਹਾਂ ਹੀ ਉਹਨਾਂ ਨਾਲ ਹੋਇਆ। ਜਿੱਧਰ ਜਾਣ ਲੋਕ ਮੱਥਾ ਧੱਕ ਲੈਂਦੇ ਆ, ਸਾਖੀ ਲੰਬੀ ਮਛੋਟੀ ਕਰਾਂ। ਲਾਹੌਰ ਪਹੁੰਚੇ ਲੱਦਾ ਜੀ ਗੁਰੂ ਕੇ ਸਿੱਖ ਕੋਲ, ਪਰਵਕਾਰੀ ਹੈ, ਉਹਨੇ ਵੀ ਦਰਵਾਜ਼ਾ ਬੰਦ ਕਰ ਲਿਆ। ਫਿਰ ਚੀਕਾਂ ਨਿਕਲ ਗਈਆਂ, ਬੇਨਤੀਆਂ ਕੀਤੀਆਂ, ਫਿਰ ਦਰਵਾਜ਼ਾ ਖੋਲਿਆ। ਪੁੱਛਿਆ ਮੈਂ ਤੁਹਾਡੀ ਸਿਫਾਰਸ਼ ਕਰਨ ਨੂੰ ਤਿਆਰ ਆ, ਪਹਿਲਾਂ ਗੁਰੂ ਸਾਹਿਬ ਦਾ ਹੁਕਮ ਦੱਸੋ। ਦੱਸਿਆ ਉਤਰੇ ਆਪਣੀ ਸ਼ਕਲ ਬਣਾਈ, ਸਿਰ ਮੂੰਹ ਮੁੰਨ ਕੇ, ਮੂੰਹ ਕਾਲਾ ਕਰਕੇ, ਗਲਹਾਰ ਪਾ ਕੇ, ਗਧੇ ਤੇ ਚੜ ਕੇ, ਢੋਲ ਵਾਲਾ ਨਾਲ ਲੈ ਕੇ, ਤੇ ਉਸੇ ਸਰੂਪ ਚ ਅੰਮ੍ਰਿਤਸਰ ਹਾਜ਼ਰ ਹੋਇਆ। ਲੱਦਾ ਜੀ ਸਾਹਿਬ ਸੱਚੇ ਪਾਤਸ਼ਾਹ ਵੇਖਿਆ ਸਿੱਖ ਦੀ ਦਸ਼ਾ ਤੇ ਇਨ੍ਹਾਂ ਸਰਾਪਿਆਂ ਨੂੰ ਬਖਸ਼ਾਉਣ ਲਈ ਸਿੱਖ ਨੇ ਕਿੰਨੀ ਪਰਉਪਕਾਰੀ ਕੀਤੀ, ਕਿਹੋ ਜਿਹੀ ਦਸ਼ਾ ਆਪਣੀ ਬਣਾ ਲਈ। ਸੋ ਉਸ ਮੌਕਾ ਸ੍ਰੀ ਅਰਜਨ ਅਵਲੋਕਿਓ ਜਦੇ ਲੋਚਨ ਨੀਰ ਭਰਿਆ ਏ, ਗੁਰੂ ਮਾਰੇ ਤੇ ਸਿੱਖ ਬਖਸ਼ਾਵੇ, ਸਿੱਖ ਮਾਰੇ ਤਿਸ ਨਏ ਕਿਸ ਥਾਏ। ਇਹ ਇਤਿਹਾਸ ਦੀਆਂ ਭਗਤੀਆਂ ਏ, ਅੱਖਾਂ ਚ ਜਾ ਰਿਹਾ ਆ ਗਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਿ ਗੁਰੂ ਸਰਾਪ ਦੇਵੇ ਤੇ ਸਿੱਖ ਬਖਸ਼ਾ ਸਕਦੇ ਏ। ਜੇ ਸਿੱਖ ਹੀ ਕਿਸੇ ਨੂੰ ਸਰਾਪ ਦੇ ਦੇ, ਗੁਰੂ ਨਹੀਂ ਜੇ ਬਖਸ਼ ਸਕਦਾ, ਉਹਨੂੰ ਸਜ਼ਾ ਭੋਗਣੀ ਪੈਂਦੀ ਏ। ਤੇ ਬਾਬਾ ਬੁੱਢਾ ਜੀ ਦੇ ਬਚਨ ਵਾਲਾ ਕੌਣ ਮੋੜ ਦੇਵੂ, ਬ੍ਰਹਮਵਸਥਾ ਦੇ ਮਾਲਕ ਨੇ ਇਸ ਆਦਿ ਪ੍ਰਮਾਣ ਤੇ ਹਵਾਲੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦੀ ਵੇਲੇ ਤਾਂ ਨੇਤਰਾਂ ਜਲ ਨਹੀਂ ਆਇਆ, ਪਰ ਪਰਉਪਕਾਰੀ ਸਿੱਖ ਦੀ ਦਸ਼ਾ ਵੇਖੀ ਕਿੱਥੋਂ ਤੱਕ ਪਹੁੰਚਿਆ ਉਨ੍ਹਾਂ ਨੂੰ ਬਖਸ਼ਾਉਣ ਵਾਸਤੇ, ਇਵੇਂ ਆਪ ਜੀ ਇਸ਼ਾਰਾ ਕਰ ਰਹੇ ਹਨ।
ਜਿਸ ਕੋ ਕਹਿਓ ਪ੍ਰਧਾਨ ਸਵਰਨ ਮੈਂ,
ਜਿਹਨੂੰ ਭਾਵ ਦੇਵਤਿਆਂ ਤੋਂ ਵੀ ਪ੍ਰਧਾਨ ਤੇ ਮੁਖੀ ਬਣਾਇਆ ਬ੍ਰਹਮ ਗਿਆਨੀ, ਦੇਵਤਿਆਂ ਤੋਂ ਵੀ ਵੱਡਾ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਮਨੁੱਖ ਜਾਤੀ ਬੰਦਗੀ ਵਾਲੇ ਪੁਰਖ ਦੇਵਤਿਆਂ ਤੋਂ ਅੱਗੇ ਹੀ ਉੱਚੇ ਹਨ।
ਜਿਸ ਕੀ ਕਹੀ ਅਚਲ ਚਲ ਪਰ
ਰਤਨਾਤ, ਇੱਕ ਵਾਕ ਕਹਿਣ ਨਾਲ ਸਥਿਰ ਰਹਿਣ ਵਾਲੀ ਵਸਤੂ ਪਹਾੜੀਆਂ ਚਲਾਏਮਾਨ ਹੋ ਸਕਦੀਆਂ ਹਨ।
ਸਦਾਗਤ ਸੀ ਸਭ ਸਥਿਰ,
ਭਾਵ ਜਿਹੜੇ ਚੱਲਣ ਵਾਲੀਆਂ ਸਦਾ ਗਤੀਸ਼ੀਲ ਹੋ ਕੇ ਸਥਿਰ ਸਥਿਰ ਹੋ ਸਕਦੀਆਂ ਹਨ।
ਕੌਣ ਸਮਰੱਥ ਕਰੇ ਬਚ ਮੇਟਣ,
ਸਮਰੱਥਾ ਹੈ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਮੇਟ ਦੇਵੇ, ਕੁਟਾਲ ਦੇਵੇ,
ਹਿੱਤ ਕਰ ਭੇਟਣ।
ਛੇ ਗੁਰਾਂ ਦੀ ਸ਼ੋਅ ਪ੍ਰਾਪਤ ਕਰ ਲਈ ਹੈ, ਸੇਵਾ ਕਰ ਲਈ ਹੈ, ਬੰਦਗੀ ਕਮਾਈ, ਸਿੱਖੀ ਕਮਾਈ ਹੈ, ਗ੍ਰਿਸਤ ਵੀ ਕਮਾਇਆ ਹੈ।
ਬਚਕੂ ਸੱਸ ਸੂਰਜ ਰੁਕੇ,
ਬਾਬਾ ਬੁੱਢਾ ਜੀ ਬਚਨ ਕਹਿ ਦੇਣ, ਕਵੀ ਜੀ ਕਹਿੰਦੇ ਸੱਸ ਚੰਦਰਮਾ ਤੇ ਸੂਰਜ ਵੀ ਚੜ੍ਹ ਨੂੰ ਰੁਕ ਸਕਦੇ ਹੈ, ਉਹ ਵੀ ਚਾਲ ਬਦਲ ਸਕਦੇ ਹੈ, ਰੁਕ ਸਕਦੇ, ਖਲੋ ਸਕਦੇ ਹੈ। ਇਹਨਾਂ ਬਾਲ ਗੁਰੂ ਕੇ ਸਿੱਖਾਂ ਵਿਚ ਹੋਇਆ ਹੈ, ਬੰਦਗੀ ਵਾਲਿਆਂ ਚ, ਤੇ ਉਨ੍ਹਾਂ ਆਪਣੇ ਆਪ ਨੂੰ ਗੁਰੂ ਤੇ ਨਹੀਂ ਮੰਨਿਆ, ਗੁਰੂ ਘਰ ਦੇ ਦਾਸ ਹੀ ਮੰਨਿਆ, ਸੇਵਕ ਹੀ ਮੰਨਿਆ, ਨਿਮਰਤਾ ਰੱਖੀ ਹੈ, ਜਾਣੀ ਜਾਣ ਸਨ ਬਾਬਾ ਬੁੱਢਾ ਜੀ ਬ੍ਰਹਮਵਸਥਾ ਦੇ ਮਾਲਕ ਸਨ। ਇੰਨਾ ਮਾਨ ਪ੍ਰਾਪਤ ਹੈ, ਇੰਨਾ ਬਲ ਹੈ, ਜਿਨ੍ਹਾਂ ਵਿਚ
ਜਿਸ ਵਾਰ ਸਰਾਪ ਬੀਚ ਤ੍ਰਈ ਲੋਕ,
ਇਹਨਾਂ ਦਾ ਵਾਰ ਤੇ ਸਰਾਪ ਤਿੰਨਾਂ ਲੋਕਾਂ ਚ ਹੀ ਕੰਮ ਕਰਦਾ, ਕੋਈ ਤਾਲ ਮੋੜ ਨਹੀਂ ਸਕਦਾ।
ਹਰ ਸ਼ਿਵ ਸੁਣ ਕੇ ਵਾਰ ਸਰਾਪ,
ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਵੀ ਵਾਰ ਸਰਾਪ ਨੂੰ ਮੋੜ ਨਹੀਂ ਸਕਦੇ, ਤਾਲ ਨਹੀਂ ਸਕਦੇ, ਉਹਨਾਂ ਨੂੰ ਵੀ ਭਾਵ ਭਾਲਣੇ ਪਏ। ਪਿਛਲਿਆਂ ਸਮਿਆਂ ਚ ਸਮਾਂ ਆਉਂਦਾ ਰਿਹਾ, ਅਨਸੂਆ ਦਾ ਸੱਤ ਭੰਗ ਕਰਨ ਗਏ, ਤੇ ਉਸ ਸਤਵੰਤੀ ਬੀਬੀ ਬੰਦਗੀ ਵਾਲੇ ਦੇ ਸਰਾਪ ਨਾਲ ਨਿੱਕੇ ਨਿੱਕੇ ਬਾਲਕ ਬਣ ਗਏ ਸੀ ਤਿੰਨੇ। ਫਿਰ ਮੁਆਫ਼ੀ ਮੰਗੀ, ਫਿਰ ਗਏ, ਤੇ ਫਿਰ ਬਿਰਖ ਬਰੋਟਾ, ਗ੍ਰੰਥਾਂ ਦੇ ਬਚਨ ਨੇ, ਇੱਕ ਪਿੱਪਲ ਬਣਿਆ, ਇੱਕ ਬੋਹੜ ਬਣਿਆ ਤੇ ਇੱਕ ਨਿੰਮ ਬਣਿਆ, ਉਹ ਸਤਵੰਤੀ ਬੰਦਗੀ ਵਾਲੀ ਬੀਬੀ ਦੇ ਸਰਾਪ ਨਾਲ। ਸੋ ਇਸੇ ਪ੍ਰਕਾਰ ਜਲੰਧਰ ਦੈਂਤ ਦੇ ਘਰੋਂ ਬਰਿੰਦਾ ਦਾ ਸੱਤ ਭੰਗ ਕਰਨ ਗਿਆ, ਤੇ ਜਾਂ ਸਰਾਪ ਦਿੱਤਾ ਗੰਡਕਾ ਨਦੀ ਦਾ ਪੱਥਰ ਬਣ, ਤੇ ਵਿਸ਼ਨੂੰ ਨੂੰ ਬਣਨਾ ਪਿਆ। ਬ੍ਰਹਮਾ ਵਿਸ਼ਨੂੰ ਵੀ ਸਰਾਪ ਤੋਂ ਨਹੀਂ ਬਚ ਸਕਦੇ ਤੇ ਨਹੀਂ ਰੋਕ ਸਕਦੇ, ਐਵੇਂ ਆਪ ਜੀ ਕਹਿੰਦੇ ਹਨ।
ਮੇਟ ਨਾ ਸਕੇ ਤਾਰ ਲੈ ਆਪ,
ਆਪਣਾ ਬਹੁਨਨ ਧਾਰਨਾ ਪੈਂਦਾ, ਉਸ ਤਰ੍ਹਾਂ ਬਣਨਾ ਪੈਂਦਾ, ਮੇਟ ਤਾਲ ਨਹੀਂ ਸਕਦੇ।
ਤੂੰ ਹਮ ਨਿਫਲ ਕਰੇ ਆਪ ਕੈਸੇ,
ਇਹ ਬਚਨ ਨਿਸਫਲ ਕਿਵੇਂ ਕਰੀਏ, ਇਹ ਸੋਚਾਂ ਚੱਲਦੀਆਂ, ਇਹ ਵਿਚਾਰਾਂ ਚੱਲਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ, ਪਿੱਛੇ ਕਿੰਨਾ ਕੁਛ ਹੁੰਦਾ ਆਇਆ, ਹੁਣ ਬਾਬਾ ਜੀ ਦੇ ਬਚਨ ਨੂੰ ਨਿਸਫਲ ਕਰ ਦਈਏ, ਯੋਗ ਨਹੀਂ ਸਾਡੇ ਲਈ, ਠੀਕ ਨਹੀਂ, ਇਹ ਪੂਰਾ ਕਰਨਾ ਪੈਣਾ ਹੈ।
ਇਹ
ਪਿਛਲੇ ਯੁੱਗਾਂ ਦੇ ਵੱਡਿਆਂ ਬੜਿਆਂ ਦੀ ਮਰਿਆਦਾ ਚਲੀ ਆਈ ਹੈ।
ਰਾਮ ਚੰਦ ਮਾਨਿਓ ਬਰਿਆਏ,
ਰਾਮ ਚੰਦਰ ਨੇ ਵੀ ਬਰਿਆਈ ਆਪਣੇ ਤੇ ਲੈ ਲਈ ਸੀ।
ਸਦਨ ਰਾਕਸ਼ਨ ਸੀ ਪੁਜਾਏ,
ਰਾਮ ਦੇ ਘਰ ਵਿਚ, ਸਦਨ ਘਰ ਵਿਚ ਸੀਤਾ ਨੂੰ ਪਹੁੰਚਾ ਦਿੱਤਾ। ਸਮਾਂ ਸੀ ਕਦੇ ਨਾਰਦ ਬੰਦਗੀ ਕਰ ਰਿਹਾ ਸੀ ਤੇ ਕਾਮਦੇਵ ਆਇਆ, ਨਾਰਦ ਨੇ ਪ੍ਰਵਾਹ ਨਾ ਕੀਤੀ, ਉਹ ਚਲੇ ਗਿਆ, ਇਹਨੂੰ ਮਾਣ ਹੋ ਗਿਆ, ਹਰ ਜੀ ਉਹ ਹੰਕਾਰ ਨਾ ਪਾਵੀ, ਆ ਕੇ ਪਿਤਾ ਨੂੰ ਕਹਿੰਦਾ ਜੀ ਮੈਂ ਕਾਮਦੇਵ ਨੂੰ ਜਿੱਤ ਲਿਆ, ਤੇ ਬ੍ਰਹਮਾ ਕਹਿੰਦਾ ਇਹਦਾ ਪਿਤਾ ਕਿ ਇਹਦਾ ਬਲ ਮੈਂ ਤੇ ਵੇਖਿਆ ਤੇ ਤੂੰ ਵੀ ਵੇਖ ਲਿਆ, ਚਲ ਹੋਰ ਕਿਸੇ ਨੂੰ ਨਾ ਕਹੀ, ਕਿਉਂਕਿ ਚਾਰੇ ਵੇਦ ਬਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਉਂਦਾ, ਦੇਖ ਸੁਰਸਤੀ ਰੂਪ ਲੁਭਾਣਾ ਕੀ ਹਾਲਾਤ ਬਣੀ ਸੀ, ਪਰ ਇਹ ਤਿੜਿਆ ਹੋਇਆ ਰਹਿ ਨਾ ਸਕਿਆ, ਸ਼ਿਵਾਂ ਕੋਲ ਚਲੇ ਗਿਆ, ਕਿ ਮੈਂ ਕਾਮ ਜਿੱਤ ਲਿਆ। ਸੋ ਉਹ ਕਹਿੰਦੇ ਵੀ ਜੇ ਚੰਗਾ ਜੇ ਤੂੰ ਜਿੱਤ ਲਿਆ ਹੋਰ ਨਾ ਕਿਸੇ ਨੂੰ ਕਹੀ, ਇੱਥੇ ਰਹਿਣ ਦੇ। ਇਹ ਬੜਾ ਬਲੀ ਅਤਪਿਤ ਪੀਸਰ ਡੋਲੇ ਚੀਤ, ਪਰ ਇਹ ਕਿੱਥੇ ਰਹਿ ਸਕੇ? ਬਿਸ਼ਨੋ ਕੋਲ ਚਲੇ ਗਿਆ ਜੀ, ਮੈਂ ਜਿੱਤ ਲਿਆ, ਮੈਂ ਤਗੜਾ ਹੋ ਗਿਆ। ਉਹਨਾਂ ਨੇ ਫਿਰ ਹੋਰ ਫੂਕ ਦਿੱਤੀ ਵੀ ਤਾਂ ਹੰਕਾਰ ਪੂਰਨਾ ਹੀ ਪੈਣਾ। ਸਵੰਬਰ ਰਚ ਲਿਆ, ਸ਼ਹਿਰ ਬਣਾ ਲਿਆ, ਨਗਰ ਵਸਾ ਲਿਆ, ਪੁੱਤਰੀ ਨੌਜਵਾਨ ਬੱਚੀ ਬਣਾ ਲਈ। ਇਹ ਤੁਰਿਆ ਜਾਂਦਾ, ਇਹਨੂੰ ਸੱਦ ਲਿਆ, ਮੁਨੀ ਜੀ ਮੇਰੀ ਪੁੱਤਰੀ ਦਾ ਹੱਥ ਵੇਖੋ, ਇਹਦਾ ਵਿਵਾਹ ਕਿਹਦੇ ਨਾਲ ਹੋਣਾ, ਸ਼ਾਦੀ ਕਿਹਦੇ ਨਾਲ ਹੋਣੀ? ਸਵੰਬਰ ਰਚਿਆ ਮੁਕੇ ਦੇਣ, ਵੇਖ ਕੇ ਚਿਹਰਾ ਮੋਹਰਾ ਸ਼ਹਿਰ ਦੀ ਰੌਣਕ ਤੇ ਮਨ ਲਵਾਇਮਾਨ ਹੋ ਗਿਆ ਵੀ ਮੈਂ ਵਿਆਹ ਲਵਾਂ। ਤੇ ਉਸ ਮੌਕਾ ਕਹਿੰਦਾ ਵੀ ਇਹਦਾ ਤੇ ਸੰਯੋਗ ਵਿਸ਼ਨੂੰ ਨਾਲ ਹੈ, ਹਰੀ ਨਾਲ ਹੈ, ਬੜੀ ਚੰਗੀ ਗੱਲ ਹੈ। ਤੇ ਭਗਵਾਨ ਆਪ ਹੀ ਕੌਤਕ ਰਚਿਆ ਸੀ, ਚਲੇ ਗਿਆ। ਹਰੀ ਮੈਨੂੰ ਆਪਣਾ ਰੂਪ ਦੇ, ਮੈਂ ਵਿਆਹ ਕਰਾਉਣਾ ਹੈ। ਤੇ ਹਰੀ ਨੇ ਇਹਨੂੰ ਬਾਂਦਰ ਦਾ ਮੂੰਹ ਦੇ ਦਿੱਤਾ। ਹਰੀਆ ਬਾਂਦਰ ਨੂੰ ਵੀ ਕਹਿੰਦੇ ਤੇ ਹਰੀਆ ਤੋਤੇ ਨੂੰ ਵੀ ਕਹਿੰਦੇ ਤੇ ਹਰੀ ਨੂੰ ਵੀ ਕਹਿੰਦੇ, ਕਈ ਨਾਂ ਹੁੰਦੇ ਹੈ। ਹੁਣ ਬਚਨ ਤੋਂ ਝੂਠੇ ਵੀ ਨਹੀਂ ਪੈਣਾ। ਤੇ ਪਰਖ ਵੀ ਇਹਦੀ ਹੋ ਰਹੀ ਸੀ, ਸਭਾ ਜੁੜੀ ਹੋਈ ਹੈ, ਸਭ ਰਾਜਕੁਮਾਰ ਬੈਠੇ ਹੋਏ ਆ। ਤੇ ਸ਼ਾਹ ਰੂਪ ਬੀਬੀ ਜਦੋਂ ਆਈ ਗਲ ਚ ਹਾਰ ਲੈ ਕੇ, ਇਹ ਗਾਂ ਮੂੰਹ ਕੱਢ ਕੇ ਬੈਠਾ ਵੀ ਮੇਰੇ ਗਲ ਹਾਰ ਪੈਣਾ ਹੈ। ਸਾਰੇ ਹੱਸ ਪਿਆ, ਆਪਣਾ ਮੂੰਹ ਨਹੀਂ ਵਹਿੰਦਾ, ਸ਼ਕਲ ਨਹੀਂ ਵਹਿੰਦਾ, ਗਾਂ ਮੂੰਹ ਕੱਢੀ ਬੈਠਾ ਹੈ। ਇਹਨੂੰ ਜੋ ਤਰਕ ਵੱਜੀ ਉਹ ਗਾਂ ਨੰਗੀ ਜਾ ਕੇ ਮੁੱਖ ਵੇਖਿਆ ਆਪਣਾ ਕਿਸੇ ਪਾਣੀ ਕਿਸੇ ਜਗ੍ਹਾ ਚ, ਤੇ ਬਾਂਦਰ ਦਾ ਬੜਾ ਦੁਖੀ ਹੋਇਆ। ਸ਼ਰਾਬ ਦੇਣੇ ਸ਼ੁਰੂ ਕਰਤੇ ਵਿਸ਼ਨੂੰ, ਤੇ ਮੇਰੇ ਨਾਲ ਠੱਗੀ ਕੀਤੀ ਹੈ, ਸੋ ਤੇਰੀ ਘਰ ਵਾਲੀ ਵੀ ਕੋਈ ਲੈ ਜਾਊ ਤੂੰ ਵੀ ਰੋਂਦਾ ਫਿਰੇਗਾ, ਬਾਦਰਾਂ ਦੀ ਤੈਨੂੰ ਲੋੜ ਪਊ, ਉਹੀ ਤੇਰੀ ਸਹਾਇਤਾ ਕਰਨਗੇ। ਇਹ ਸ਼ਰਾਬ ਬਚਨ ਪੂਰਾ ਕਰਨ ਲਈ ਸੀਤਾ ਲੈ ਗਿਆ ਦਹਿਸਰੋ, ਲਕਸ਼ਮਣ ਮੂਹੋ ਸਰਾਪ, ਨਾਨਕ ਕਰਤਾ ਕਰਨਹਾਰ ਕਰ ਵੇਖੇ ਥਾਪ ਉਠਾਪ, ਮਨ ਮੈਂ ਝੂਰੇ ਰਾਮ ਚੰਦ ਸੀਤਾ ਲਕਸ਼ਮਣ ਜੋਗ, ਹਨਮੰਤਰ ਆਰਾਧਿਆ ਆਇਆ ਕਰ ਸੰਯੋਗ, ਤੂਲਾ ਦੈਤ ਨਾ ਸਮਝੀ ਤਿੰਨ ਪ੍ਰਵਕੀਏ ਕਾਮ, ਨਾਨਕ ਵੇ ਪ੍ਰਵਾਹ ਸੋ ਕਿਰਤ ਨਾ ਮਿਟੇਈ ਰਾਮ। ਗੁਰੂ ਨਾਨਕ ਪਾਤਸ਼ਾਹ ਉਹ ਕਿਰਤ ਉਹ ਸਰਾਪ ਨਹੀਂ ਮਿਟਿਆ, ਉਸ ਤਰ੍ਹਾਂ ਭਗਵਾਨ ਨੂੰ ਕਰਨਾ ਪਿਆ ਤੇ ਮਿਟਿਆ ਨਹੀਂ ਬਚਨ, ਉਹ ਪੂਰਾ ਕਰਨਾ ਪਿਆ। ਜਾਣ ਬੁੱਝ ਕੇ ਸੀਤਾ ਭਾਵ ਉਹ ਦੈਂਤਾ ਦੇ ਘਰ ਭੇਜੀ ਸੀ ਕੌਰਕ ਦੇ ਸਾਕੇ ਆਰੰਭ ਕਰਨ ਵਾਸਤੇ, ਉਹਨਾਂ ਬਚਨਾਂ ਨੂੰ ਪੂਰੇ ਕਰਨ ਵਾਸਤੇ। ਇਹ ਇਸ਼ਾਰਾ ਕਰ ਰਹੇ, ਵਿਚਾਰਾਂ ਕਰ ਰਹੇ ਹਨ,
ਉਤੀ ਅਯੋਗ ਅਜਸ ਕੋ ਮੂਲ,
ਜਸ ਦਾ ਮੂਲ ਭਾਵ ਅਯੋਗ, ਯੋਗ ਨਹੀਂ ਸੀ ਜਸ ਨੀ, ਅਜਸ ਮੂਲ ਮੁੱਢ ਇਸ ਤਰ੍ਹਾਂ ਬਣਿਆ ਹੈ।
ਅਨੁਕੂਲ
ਸ਼ਰਾਪ ਦੇ ਅਨੁਕੂਲ ਅਨੁਸਾਰ ਹੀ ਚੱਲਣਾ ਪਿਆ ਸੀ।
ਮਾਨੋ ਕ੍ਰਿਸ਼ਨ ਸ਼ਰਾਪ ਦੁਰਵਾਸਾ
ਰਿਖੀ, ਜਿਹੜੇ ਗੁਰੂ ਸਨ ਕ੍ਰਿਸ਼ਨ ਭਗਵਾਨ ਦੇ, ਉਹਨਾਂ ਸ਼ਰਾਪ ਦਾ ਵੀ ਕੌਤਕ ਬਣਿਆ। ਉਹ ਵੀ ਸਾਖੀ ਲੰਬੀ ਹੈ, ਛੋਟੀ ਜਿਹੀ ਕਰਕੇ ਬੇਨਤੀ ਕਰਾਂ। ਜਿਵੇਂ ਅੱਗੇ ਇਸ਼ਾਰਾ ਕੀਤਾ, ਕ੍ਰਿਸ਼ਨ ਭਗਵਾਨ ਮਹਾਰਾਜ ਸਾਹਿਬ ਜੀ ਦੇ ਪੁੱਤਰ, ਆਪ ਜੀ ਨੇ 16,000 ਤੇ ਕਿੰਨੀਆਂ ਵਿਆਹੀਆਂ ਸਨ, ਕੀ ਲੋੜ ਪੈ ਗਈ ਇੰਨੀਆਂ ਵਿਆਹਣ ਦੀ? ਭਗਵਾਨ ਰਾਮ ਚੰਦਰ ਜਦੋਂ ਜਨਕਪੁਰੀ ਛਾਤੀ ਲਈ ਗਏ ਹੈ, ਅਵਤਾਰ ਜਿੰਨਾ ਸੋਹਣਾ ਹੋ ਸਕਦਾ ਦੁਨੀਆਂ ਤੇ ਹੋਰ ਕੋਈ ਸੁਨੱਖਾ ਨਹੀਂ ਹੋ ਸਕਦਾ। ਕੁਦਰਤੀ ਅੰਗ ਪਤੰਗ ਵੱਖਰੇ ਹੁੰਦੇ ਦੁਨੀਆਂ ਨਾਲੋਂ, ਮੋਹਣੇ ਹੁੰਦੇ ਆ, ਅਲੌਕਿਕ ਹੁੰਦੇ ਆ। ਜਿੰਨੀਆਂ ਜਨਕਪੁਰੀ ਚ ਆਈਆਂ ਬੀਬੀਆਂ ਸਾਰੀਆਂ ਮੋਹਤ ਹੋ ਗਈਆਂ, ਇਹੋ ਜਿਹਾ ਪਤੀ ਸਾਨੂੰ ਮਿਲੇ। ਤੇ ਉਹਨਾਂ ਨੂੰ ਵਾਰ ਦਿੱਤਾ ਮਾਨੀ ਮਾਨ ਕਿ ਦੂਜੇ ਜਨਮ ਵਿੱਚ ਤੁਹਾਨੂੰ ਵਿਆਹਾਂਗਾ, ਆਸ ਪੂਰੀ ਕਰਾਂਗਾ, ਦੁਆਪਰ ਯੁੱਗ ਵਿੱਚ ਜਦੋਂ ਆਵਾਂਗਾ। ਕ੍ਰਿਸ਼ਨ ਭਗਵਾਨ ਰੂਪ ਇਸ ਤਰ੍ਹਾਂ ਪ੍ਰਗਟ ਹੋਏ ਤੇ ਬਹਾਨਾ ਇਹ ਬਣਿਆ, ਭੂਮਾਸਰ ਦੈਂਤ ਨੇ ਰਾਜਿਆਂ ਸ਼ਾਹੂਕਾਰਾਂ ਦੀਆਂ ਬੱਚੀਆਂ ਇਕੱਠੀਆਂ ਕਰ ਲਈਆਂ 16,000, ਕਹਿੰਦਾ 20,000 ਕਰਕੇ ਤੇ ਫਿਰ ਸ਼ਾਦੀ ਕਰਾਉਣੀ ਏ। ਉਹਨੂੰ ਮਾਰ ਕੇ ਹਦਾਇਤ ਪਾਸੋਂ ਛਡਾ ਕੇ ਲਿਆਏ ਸਨ, ਕੁਝ ਵਿਆਹੀਆਂ ਸਨ। ਉਹਨਾਂ ਦੇ ਬਚਨ ਤੇ ਪਿਛਲੇ ਜਿਹੜੇ ਸੀ ਸ਼ਰਾਪ, ਉਹ ਵਰਨ ਪੂਰੇ ਬਚਨ ਪੂਰੇ ਕਰਨ ਵਾਸਤੇ 8-8 ਪੁੱਤਰ ਹਰ ਇੱਕ ਤੋਂ ਪੈਦਾ ਕੀਤੇ ਤੇ ਦਰਬਾਸ਼ਾ ਦੇਖੀ ਨਦੀਆਂ ਪਾਰ ਕੇ, ਕਹਿੰਦੇ ਤੁਹਾਡੇ ਗੁਰੂ ਦਰਸ਼ਨ ਕਰਨੇ, ਕਹਿੰਦੇ ਜਾ ਚਲੀਆਂ ਜਾਓ, ਤੇ ਉਹਨਾਂ ਨੇ ਕੁਝ ਸ਼ਕਲ ਲਈ ਵੀ ਲੈ ਜਿਓ, ਲੈ ਲਿਆ ਸਭ ਨੇ ਸਭ ਕੁਛ। ਨਦੀ ਕਿਵੇਂ ਨੰਘਾ ਗਈਆਂ, ਕਹਿ ਦਿਓ ਨਦੀ ਨੂੰ ਤੇ ਸਾਡੇ ਪਤੀ ਦੇਵ ਕ੍ਰਿਸ਼ਨ ਭਗਵਾਨ ਬਾਲ ਜੱਤੀ ਏ, ਬਾਲਕ ਪੁਣੇ ਤੋਂ ਲੈ ਕੇ ਜੱਤੀ ਨੇ, ਸੰਬੰਧ ਹੀ ਨੀ ਕਿਸੇ ਜਨਾਨੀ ਨਾਲ, ਕੋਈ ਬੱਚਾ ਨੀ ਕੋਈ ਪੈਦਾ ਕੀਤਾ, ਤੇ ਨਦੀ ਸਾਨੂੰ ਵਿਆਹ ਦੇ ਰਾਹ ਦੇ ਦੇ। ਨਦੀ ਨੇ ਰਾਹ ਦੇ ਤਾਂ ਬੜੀਆਂ ਹੈਰਾਨ ਹੋਈਆਂ, ਸਾਡੇ ਪਤੀ ਨੇ 7 ਪੁੱਤਰ ਪੈਦਾ ਕੀਤੇ, ਨਦੀ ਨੇ ਗਵਾਹੀ ਦਿੱਤੀ ਵੀ ਠੀਕ ਨੇ। ਚਲੇ ਗਏ ਦਰਬਾਸ਼ ਰਿਖੀ ਕੋਲ, ਮੱਥਾ ਟੇਕਿਆ, ਪਿਤਾ ਦੇਵ ਜੀ ਇਸ ਪਦਾਰਥ ਲਿਆਈਆਂ, ਲਿਆਓ ਛਕ ਲੈਨੇ ਆ। ਸਾਰੀਆਂ ਦੇ ਛਕ ਗਏ, ਜਿੰਨੀਆਂ ਦੇ ਬੰਦਾ ਕੋਈ ਨਹੀਂ ਛਕ ਸਕਦਾ। ਹੁਣ ਵਾਪਸ ਜਾਣਾ ਕਿਵੇਂ ਜਾਵਾਂਗੇ, ਨਦੀ ਕਿਵੇਂ ਨੰਘਾ ਗਈਆਂ? ਕਹਿ ਦਿਓ ਨਦੀ ਨੂੰ ਵੀ ਦਰਬਾਸ਼ਾ ਰੇਖੀ ਕੁਝ ਨਹੀਂ ਛਕਦਾ, ਪਾਉਣ ਹਾਰੀ ਹੈ।
ਤੇ ਨਦੀ ਨੇ ਰਾਹ ਦੇਤਾ। ਹੈਰਾਨ ਹੋ ਗਈ ਚੰਗੇ ਗੁਰੂ ਚੇਲਾ, ਸਾਡੇ ਹੱਥੋਂ ਇੰਨੇ ਸਾਲ ਖਾ ਕੇ ਕਹਿੰਦਾ ਕੌਣ ਹਾਰੀ, ਸਾਡੇ ਨਾਲ ਸੰਬੰਧਿਤ ਕਹਿੰਦਾ ਮੈਂ ਜਤੀ ਤੇ ਨਦੀ ਨੇ ਮੰਨ ਲਿਆ। ਮਹਾਤਮਾ ਤੇ ਭਾ ਪਰਮੇਸ਼ਰ ਦੇ ਪਿਆਰੇ ਤੇ ਗੁਰੂ ਇਹੋ ਜਿਹੇ ਹੁੰਦੇ ਆ, ਉਹਨਾਂ ਤੇ ਸ਼ੰਕਾ ਕਰਨੀ ਸਾਡੇ ਅਨਜਾਣ ਜੀਵਾਂ ਦੀ ਬਣਦੀ ਨਹੀਂ। ਫੇਰ ਕਰ ਲੈਂਦੇ ਅਸੀਂ ਮਾੜੇ ਭਾਗਾਂ ਨੂੰ, ਨਹੀਂ ਕਰਨੀ ਬਣ ਆਉਂਦੀ। ਇਸ ਪ੍ਰਕਾਰ ਆਪ ਜੀ ਕਹਿੰਦੇ ਦਰਬਾਸ਼ਾ ਰਿਸ਼ੀ ਦੇ ਪੁੱਤਰ ਕ੍ਰਿਸ਼ਨ ਭਗਵਾਨ ਦੇ ਇਕੱਠੇ ਹੋ ਕੇ ਕੋਲ ਚਲੇ ਗਏ। ਇੱਕ ਦੇ ਪੇੜ ਤੇ ਲੋਹੇ ਦੀ ਬਾਟੀ ਬੰਨ ਲਈ, ਦੱਸੋ ਗੁਰੂ ਜੀ ਇਹਨੂੰ ਕੀ ਜਨਮੇਗਾ, ਸਾਡੀ ਭਰਜਾਈ ਹੈ, ਇੱਕ ਦੋ ਵਾਰੀ ਤਾਰਿਆ ਬੱਚਿਓ ਮਖੌਲ ਨਹੀਂ ਕਰੀਦੇ, ਨਾ ਹਜੇ ਸ਼ਰਾਰਤੀ ਹੁੰਦੇ ਹੈ, ਫਿਰ ਉਹ ਜਨਮ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੂ। ਸੋ ਦਰਬਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ, ਭਗਤ ਨਾਮਦੇਵ ਦੀਆਂ ਪੰਕਤੀਆਂ ਬਾਣੀ ਵਿਚ ਆਉਂਦੀਆਂ, ਫਲ ਪਾ ਲਿਆ। ਆ ਕੇ ਦੱਸਿਆ ਪਿਤਾ ਨੂੰ ਵੀ ਆਹ ਸਰਾਪ ਲਿਆਏ ਤੁਹਾਡੇ ਗੁਰੂ ਕੋਲੋਂ, ਕਹਿੰਦੇ ਹੁਣ ਪੂਰਾ ਹੋਣਾ, ਇਸ ਬਾਕੀ ਦੀ ਅਲਖ ਮੰਗਾ ਦਿਓ। ਰਗੜ ਰਗੜ ਕੇ ਘਸਾ ਦਿੱਤੀ, ਦੱਬ ਉੱਗ ਪਈ ਵੱਜ ਗਈ ਚਿੱਪਰ, ਸੁਰਦੋ ਨਦੀ ਨਿਗਲਨੀ ਮੱਛੀ ਨੇ, ਕਰਨ ਦੀ ਸ਼ਿਕਾਰੀ ਨੇ ਬਣਾ ਲਿਆ ਤੀਰ, ਉੱਗ ਪਈ ਦੱਬ ਚ ਲੜ ਪਏ, ਨਿਕੰਮੀ ਸ਼ਰਾਬ ਪੀ ਕੇ ਢਾਈਆਂ ਕਪਹਿਰਾਂ ਚ ਸਾਰੇ ਮਰ ਗਏ। ਸਾਖੀ ਲੰਬੀ ਛੁੱਟੀ ਕਰਕੇ ਬੇਨਤੀ ਕੀਤੀ ਹੈ, ਉਹ ਲੋਹੇ ਦੀ ਬਾਟੀ ਦਾ ਤੀਰ ਵੱਜਿਆ ਕ੍ਰਿਸ਼ਨ ਭਗਵਾਨ ਦੇ ਪੈਰ ਵਿਚ, ਜਿਹਦੇ ਨਾਲ ਆਪ ਸੱਚਖੰਡ ਨੂੰ ਗਏ ਸਨ। ਆਪਣੇ ਗੁਰੂ ਦਾ ਬਚਨ ਪੂਰਾ ਕੀਤਾ ਸਰਾਪ ਵਾਲਾ, ਉਹ ਇਸ਼ਾਰਾ ਇੱਥੇ ਕਵੀ ਜੀ ਕਰਦੇ ਤੇ ਗੁਰੂ ਸਾਹਿਬ ਸੋਚ ਰਹੇ ਹੈ ਕਿ ਰਾਮ ਚੰਦਰ ਨੇ ਵੀ ਸਰਾਪ ਪੂਰਾ ਕੀਤਾ, ਕ੍ਰਿਸ਼ਨ ਭਗਵਾਨ ਵੀ ਸਰਾਪ ਪੂਰਾ ਕੀਤਾ, ਵਿਸ਼ਨੂੰ ਨੇ ਵੀ ਸਰਾਪ ਪੂਰਾ ਕੀਤਾ, ਅਸੀਂ ਬਾਬੇ ਬੁੱਢੇ ਦਾ ਸਰਾਪ ਕਿੱਦਾਂ ਮੋੜ ਦਈਏ, ਸਾਨੂੰ ਪੂਰਾ ਕਰਨਾ ਹੀ ਪੈਣਾ ਜੋ ਉਹਨਾਂ ਰਸਨਾ ਤੋਂ ਕਹਿ ਦਿੱਤਾ ਹੈ।
ਸਰਬ ਕੁਲੀ ਕੋ ਭਇਓ ਬਿਨਾਸ਼ਾ,
ਕੋਲ ਸਾਰੀ ਬਿਨਾਸ਼ ਕਰ ਲਈ ਸੀ, ਆਪਣੇ ਗੁਰੂ ਦਾ ਸਰਾਪ ਵਚਨ ਨਹੀਂ ਸੀ ਮੋੜਿਆ।
ਜਿਮ ਕਿਵੋਂ ਕਰੇ ਜਗਤ ਕੇ ਲੋਕ,
ਜਿਮ ਕਿਵ ਜਿਸ ਤਰ੍ਹਾਂ ਮਰਜ਼ੀ ਕਹਿ ਲੈਣ ਦੁਨੀਆਂ ਦੇ ਜਗਤ ਦੇ ਲੋਕ,
ਜਾਣੇ ਸਗਲ ਅਯੋਗ ਕੇ ਯੋਗ,
ਸਮਝਣ ਜਾਂ ਅਯੋਗ ਸਮਝਣ, ਕੌਲਾਂ ਨੂੰ ਲਿਆਉਣਾ ਹੀ ਪੈਣਾ ਹੈ ਕਾਜੀ ਦੀ ਧੀ ਨੂੰ, ਨਾ ਉਹਦੇ ਨਾਲ ਵਿਆਹ ਤੇ ਨਾ ਉਹਦੇ ਨਾਲ ਸੰਬੰਧ ਤੇ ਨਾ ਉਹਦੇ ਨਾਲ ਕੋਈ ਔਲਾਦ। ਬਚਨ ਪੂਰਾ ਜ਼ਰੂਰ ਕਰਨਾ ਬਾਬਾ ਜੀ ਦਾ, ਤੇ ਉਹਨੂੰ ਉਹ ਪੁੱਤਰ ਦਿੱਤਾ ਜਿਹਦਾ ਨਾਂ ਕੌਲ ਸਾਰਿਆ, ਤੇ ਸਿੱਖ ਮਾਤਾ ਕੌਲਾਂ ਕਹਿ ਦਿੰਦੇ ਨੇ। ਮਾਣ ਵੀ ਦੇ ਦਿੱਤਾ, ਦਸਵੇਂ ਪਾਤਸ਼ਾਹ ਨੇ ਜਿਵੇਂ ਸਾਹਿਬ ਦੇਵਾਂ ਨੂੰ ਵਿਆਹਿਆ, ਨਾ ਕਰਤੀ। ਪਿਤਾ ਕਹਿੰਦਾ ਜੀ ਮੈਂ ਸੰਗਤ ਵਿਚ ਅਰਦਾਸ ਕਰ ਬੈਠਾ ਆਪਣੀ ਪੁੱਤਰੀ ਤੁਹਾਨੂੰ ਵਿਆਹੁਣ ਲਈ, ਮੇਰੀ ਪੁੱਤਰੀ ਕੁਵਾਰੀ ਨੂੰ ਸਿੱਖ ਮਾਤਾ ਮਾਤਾ ਕਹਿਣ ਲੱਗੇ ਹੈ, ਹੁਣ ਕਿਸੇ ਵਿਆਹੁਣੀ ਨੀ, ਕਿਰਪਾ ਕਰੋ ਦਾਸੀ ਬਣਾਓ। ਪੁੱਛ ਲੋ ਸਾਹਿਬ ਦੇਵਾਂ ਨੂੰ, ਆਤਮਕ ਮੇਲ ਰਹੂਗਾ ਸਰੀਰਕ ਨਹੀਂ, ਤੇ ਨਹੀਂ ਰਿਹਾ। ਅਖੀਰ ਮੰਗ ਮੰਗੀ ਜੀ, ਤੁਸੀਂ ਜਾਣੀ ਜਾਣ ਹੋ, ਵਰ ਦਿੱਤਾ ਸਾਹਿਬ ਦੇਵਾਂ, ਤੇਰੀਆਂ ਭੈਣਾਂ ਦੇ ਪੁੱਤਰ ਭਾਵੇਂ ਦੁਨੀਆਂ ਤੇ ਨਾ ਰਹਿਣ, ਤੇਰੀ ਝੋਲੀ ਉਹ ਪੁੱਤਰ ਪਾਉਣਾ ਜਿਹੜਾ ਸਦਾ ਹੀ ਰਹੇ, ਖਾਲਸਾ ਪੰਥ ਉਹਦਾ ਪੁੱਤਰ ਹੈ। ਇਸ ਪ੍ਰਕਾਰ ਮਹਾਤਮਾ ਹੁੰਦੇ ਨੇ, ਗੁਰੂ ਹੁੰਦੇ ਨੇ, ਆਪਾਂ ਐਵੇਂ ਸ਼ੰਕਾ ਕਰ ਬੈਨੇ, ਐਵੇਂ ਆਪ ਜੀ ਕਹਿੰਦੇ ਹਨ।
ਬ੍ਰਹਮ ਗਿਆਨੀ ਕੀ ਹੋਏ ਸੱਚ ਬਾਣੀ,
ਬ੍ਰਹਮ ਗਿਆਨੀ ਬਾਬਾ ਬੁੱਢਾ ਦੀ ਬਾਣੀ ਜ਼ਰੂਰ ਸੱਚੀ ਕਰਨੀ ਪੈਣੀ ਹੈ। ਹੁਣ
ਇਹ ਮਰਜ਼ਾਦ ਨੇ ਕੀਨ ਸਹਾਨੇ,
ਇਸ ਮਰਜ਼ਾਦਾ ਜਿਹੜੀ ਪਿੱਛੇ ਚਲੀ ਆਈ ਨਾ, ਉਹਦੀ ਹਾਨੀ ਨਹੀਂ ਹੋਣ ਦੇਣੀ। ਇਹ ਸੋਚਾਂ ਚੱਲ ਰਹੀਆਂ ਨੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਵਿਚ, ਤੇ ਗੁਰੂ ਕੇ ਮਾਤਾ ਮਾਤਾ ਗੰਗਾ ਜੀ ਦੇ ਮਨ ਵਿਚ। ਇਸ ਤਰ੍ਹਾਂ ਆਪ ਜੀ ਕਹਿੰਦੇ ਹਨ,
ਇਸ
ਤਰ੍ਹਾਂ ਹੀ ਹੁਣ ਕਰਨਾ ਪਵੇਗਾ,
ਬਾਤ ਸਫਲ ਹੋ ਜਾਏ,
ਬਾਬੇ ਬੁੱਢੇ ਦੇ ਬਾਤ ਸਫਲ ਹੋ ਜਾਣ,
ਮਾਤਾ ਆਦਿਕ ਦੇ ਵੱਡ
ਮਾਤਾ ਜੀ ਸਾਡੇ ਵੱਡੇ ਸਤਿਕਾਰ ਯੋਗ ਹਨ,
ਕਰੋਧ ਸਭ ਸੇ
ਕਰੋਧ ਕਰਕੇ ਸਾਨੂੰ ਝਿੜਕਣਗੇ ਵੀ, ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਹੈ, ਤੇ ਮਾਤਾ ਦੀ ਝਿੜਕ ਸਹਾਰ ਲਵਾਂਗੇ, ਗੁੱਸਾ ਜਰ ਲਵਾਂਗੇ ਉਹਨਾਂ ਦਾ, ਤੇ ਵੱਡਿਆਂ ਦਾ ਗੁੱਸਾ ਜਰਨਾ ਹੀ ਚਾਹੀਦਾ ਹੈ ਬੱਚਿਆਂ ਨੂੰ। ਕਾਹੀ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਦੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਬੱਚਿਆਂ ਨੂੰ ਸੁਣਨਾ ਚਾਹੀਦਾ, ਵੱਡਿਆਂ ਦੇ ਗੁੱਸੇ ਨੂੰ ਸਹਾਰਨਾ ਚਾਹੀਦਾ, ਸਿੱਖਿਆ ਲੈਣੀ ਚਾਹੀਦੀ ਹੈ, ਪਾਪ ਹੈ ਸਾਹਮਣੇ ਬੋਲਣਾ। ਪੁੱਤ ਨਾ ਮੰਨੇ ਮਾਪਿਆਂ ਕਮਜਾਤੀ ਵੜੀਏ, ਧੀ ਹੋਵੇ ਚਾਹੇ ਪੁੱਤ ਹੋਵੇ, ਜਿਹੜਾ ਮਾਪਿਆਂ ਦੀ ਸਿੱਖਣਾ ਨੀ ਮੰਨਦਾ, ਜਿਨ੍ਹਾਂ ਨੇ ਜਨਮ ਦਿੱਤਾ, ਬੁਰਕੀਆਂ ਮੂੰਹ ਦਿੱਤੀਆਂ, ਖਡਾਇਆ ਪਾਲਿਆ ਪੜਾਇਆ, ਉਹਨਾਂ ਦੀ ਨਹੀਂ ਮੰਨਦਾ ਤੇ ਕਿਰਤ ਕਰ ਨਹੀਂ। ਨਵੇਂ ਦਰਕ ਉਹਨਾਂ ਦੇ ਰੱਬ ਨੂੰ ਬੜਾਉਣੇ ਪੈਣੇ, ਯਾਦ ਰੱਖੋ ਸਾਰੇ, ਇਹੋ ਕੁਝ ਸੁਣਨ ਵਾਸਤੇ ਆਏ ਹੈ। ਮਾਤਾ ਦਾ ਕਰੋਧ ਮਾਤਾ ਦਾ ਗੁੱਸਾ ਸਹਾਰ ਲਵਾਂਗੇ, ਪਰ ਬਾਬਾ ਬੁੱਢਾ ਦੇ ਬਚਨ ਜ਼ਰੂਰ ਪੂਰੇ ਕਰਨੇ ਹੈ। ਇਹ ਛੇਵੇਂ ਪਾਤਸ਼ਾਹ ਦੇ ਖਿਆਲ ਕਵੀ ਜੀ ਲਿਖ ਰਹੇ ਹਨ।
ਕਾਨੇ ਗਿਆਨੀ ਕੋ ਸਹਸਰਾਪ,
ਕਰਦੇ ਵੀ ਸਾਡੇ ਪਿਤਾ ਗੁਰੂ ਅਰਜਨ ਸਾਹਿਬ ਜੀ ਨੂੰ, ਕਾਨੇ ਪੀਲੋ ਤੇ ਸੱਜੋ ਸਾਹ ਸਹਿਣ ਆਏ ਸਨ ਲਾਹੌਰ ਤੋਂ, ਤੁਸੀਂ ਗੁਰੂ ਗ੍ਰੰਥ ਸਾਹਿਬ ਸਰੂਪ ਬਣਾ ਰਹੇ ਹੋ, ਸਾਡੀ ਬਾਣੀ ਵੀ ਲਿਖੋ। ਹਜ਼ੂਰ ਕਹਿੰਦੇ ਚਾਰੋਂ ਠੀਕ ਹੋਈ ਤੇ ਲਿਖ ਦਿਆਂਗੇ। ਹੁਣ ਦੀ ਬਾਣੀ ਪਸੰਦ ਨਾ ਆਈ ਕਿ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਲਿਖਣ ਦੇ ਯੋਗ ਨਹੀਂ, ਕਾਨਾ ਸੜ ਬਲ ਗਿਆ ਤੇ ਸ਼ਰਾਫ ਦੇਣੇ ਸ਼ੁਰੂ ਕਰਤੇ, ਤੁਹਾਡਾ ਤੁਰਕਾਂ ਦੇ ਘਰ ਤੁਹਾਡੀ ਨਰਾਦਰੀ ਹੋਵੇ, ਤੁਸੀਂ ਕਮੌਤੇ ਮਰੋ, ਤੁਸੀਂ ਇਸ ਤਰ੍ਹਾਂ ਹੋਵੋ। ਕਹਿੰਦੇ ਇਹੋ ਜਿਹੇ ਬਚਨ ਨਾ ਕਰ, ਤੂੰ ਕਿਹੜੇ ਜਿਉਂਦੇ ਰਹਿਣਾ। ਕਹਿੰਦਾ ਮੈਨੂੰ ਮੌਤ ਨਹੀਂ ਮਾਰਦੀ, ਮੈਂ ਦਸਮ ਦੁਆਰ ਦਾ ਵਿਹਾਸੀ ਹੈ। ਚੰਗਾ ਜੇ ਪਰਮੇਸ਼ੁਰ ਨੂੰ ਪਾਇਆ ਤਾਂ ਦਸਮ ਦੁਆਰ ਹੀ ਪਹਿਲੋਂ ਪਾਟੂ। ਕਾਨਾ ਚੜ ਕੇ ਰਾਤੇ ਦਸਮ ਦੁਆਰ ਸਵਾਸੇ ਚੜਾ ਕੇ ਤੁਰ ਪਿਆ। ਰਾਤ ਜਾਂਦਿਆਂ ਹਨੇਰੀ ਆ ਗਈ, ਰਾਤ ਉਲਟ ਗਿਆ ਤੇ ਸਿਰ ਹੀ ਪਾਟ ਗਿਆ ਤੇ ਮਰ ਗਿਆ। ਲੰਬਾ ਪ੍ਰਸੰਗ ਹੈ, ਗੁਰੂ ਸਾਹਿਬ ਉਹਦੇ ਬਚਨ ਵੀ ਪੂਰੇ ਕਰਦੇ ਤੇ ਸਰੀਰ ਤੇ ਛੱਡਣਾ ਹੀ ਹੈ, ਦੁਨੀਆਂ ਤੋਂ ਜਾਣਾ, ਸ਼ਹੀਦੀ ਦਾ ਜਾਨ ਕਿਉਂ ਹੀ ਨਾ ਪੀ ਲਈਏ, ਇਹ ਬਚਨ ਕਿਉਂ ਨਾ ਪੂਰੇ ਕਰ ਲਈਏ। ਸਾਹਿਬ ਸੋਚ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕਿ ਸਾਡੇ ਪਿਤਾ ਨੇ ਕਾਨੇ ਗਿਆਨੀ ਦੇ ਸਹਿਜ ਸਰਾਪ ਨੂੰ ਸਹਾਰ ਲਿਆ ਸੀ ਆਪਣੇ ਸਿਰ ਤੇ।
ਸਮਰੇ ਪਿਤਾ ਲਹਿ ਦੁੱਖ ਆਪ,
ਆਪਣੇ ਸਰੀਰ ਤੇ ਲੈ ਲਿਆ, ਬਚਨ ਪੂਰਾ ਕਰ ਲਈ ਕਾਨੇ ਦਾ।
ਪ੍ਰਾਣ ਹਾਨ ਜਿਸੇ ਕਰ ਦੀਨੇ,
ਆਪਣੇ ਪ੍ਰਾਣਾਂ ਨੂੰ ਹਾਨ ਕਰਤਾ, ਨਾਸ ਕਰਦਾ, ਖਤਮ ਕਰ ਦਿੱਤਾ ਸੀ।
ਜਸ ਕੁਛ ਨਹਿ ਮਨ ਚੀਨੇ,
ਨਹੀਂ ਚੀਨਿਆ ਤੇ ਜਸ ਹੋਵੇ ਜਾਂ ਆਪ ਜਸ ਹੋਵੇ। ਸੂਰ ਵੀਰ ਬਚਨ ਕੇ ਬਲੀ, ਬਚਨ ਪੂਰਾ ਕਰਨਾ, ਜਿੱਥੋਂ ਤੱਕ ਵਾਹ ਚੱਲੇ, ਬਚਨ ਤੋਂ ਫਿਰਨਾ ਨਹੀਂ। ਆਪਣੇ ਪ੍ਰਾਣ ਹੀਨ ਚੀਨੇ ਸੀ, ਨਹੀਂ ਚੀਨਿਆ ਸਮਝਿਆ, ਹਾਨ ਕਰ ਦਿੱਤੇ ਸਨ।
ਗਨ ਸਿਮਰੋ ਪ੍ਰਸੰਗ,
ਪ੍ਰਸੰਗਾਂ ਵੱਲ ਸੋਚ ਦੇ ਕੇ, ਚਿੱਤ ਵੀ ਨਹੀਂ ਦੇ ਕੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਕਵੀ ਜੀ ਨੇ ਪਿੱਛੇ ਲਿਖੇ ਨੇ ਇਸ਼ਾਰੇ ਕਰ ਕਰਕੇ ਸੋਚ ਲਿਆ ਕਿ ਬਾਬਾ ਜੀ ਦੇ ਬਚਨ ਪੂਰੇ ਕਰਨੇ ਹੀ ਪੈਣੇ ਹਨ।
ਵਿਚਾਰਤ ਬਹੁ ਚਿੱਤ ਸੰਗ,
ਆਪਣੇ ਚਿੱਤ ਵਿੱਚ ਸੁਰਤੀ ਵਿੱਚ ਸੰਗ ਵਿਚਾਰਦੇ ਰਹੇ ਇਹਨਾਂ ਗੱਲਾਂ
ਨੂੰ। ਬਾਹਰ
ਰਤਨਾ ਤੂੰ ਉੱਚੀ ਉੱਚੀ ਨਹੀਂ, ਮੁਸਕਰਾਰ ਥੋੜਾ ਥੋੜਾ ਹਾਸਾ, ਨਿਖਾ ਨਿਖਾ ਮਿੱਠਾ ਮਿੱਠਾ ਹਾਸਾ ਹੱਸਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਬਾਹਰ ਨਿਕਲੇ ਹਨ।
ਕਹੋ ਕਰੋ ਕਿਆ ਜ਼ਾਹਰ,
ਗਿਰਦ ਜੀ ਤੁਸੀਂ ਇੱਕ ਹੀ ਜ਼ਾਹਰ ਕਰ ਦਿੱਤਾ ਹੈ, ਪ੍ਰਸੰਗ ਪੈਦਾ ਕਰ ਦਿੱਤਾ
ਹੈ।
ਅਨੁਚਿਤ ਸੀ, ਠੀਕ ਸੀ ਜਾਂ ਨਹੀਂ, ਤੁਸੀਂ ਇਹ ਵਿਚਾਰਿਆ ਹੀ ਨਾ।
ਕਾਜੀ ਸੰਗ ਉਚਾਰੀ,
ਕਾਜੀ ਦੇ ਸੰਗ ਤੁਸੀਂ ਕੀ ਕਹਿ ਦਿੱਤਾ ਸੀ ਬਾਬਾ ਜੀ,
ਕਰਨੀ ਹਮ ਕੋ ਬਣਿਆ,
ਸਾਨੂੰ ਕੀ ਕਰਨੀ ਬਣ ਆਊਗੀ।
ਤੁਮਰੇ ਸਾਮ ਬਡ ਕਹਾ ਅਲਾਵੇ,
ਤੁਹਾਡੇ ਸੰਗ ਅਸੀਂ ਸਾਹਮਣੇ ਕੀ ਬੋਲ ਸਕਦੇ ਹਾਂ। ਸਤਿਕਾਰਯੋਗ ਜੀ ਤੁਸੀਂ ਹੋਏ। ਇਸ ਪ੍ਰਕਾਰ ਬਾਬਾ ਜੀ ਸਤਿਕਾਰ ਬਹੁਤ ਮਹਾਰਾਜ ਸਾਹਿਬ ਕਰਦੇ ਸਨ। ਜਦੋਂ ਬਾਬੇ ਬੁੱਢੇ ਨੇ ਸਰੀਰ ਛੱਡਿਆ ਤੇ ਚਵਾਂ ਕਾਨੀਆਂ ਚ ਮੋਢਾ ਦੇ ਕੇ ਕਾਨੀ ਬਣੇ ਸਨ, ਸੇਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਇਹੋ ਜਿਹੇ ਸਨ। ਇਹਨਾਂ ਸਤਿਕਾਰ ਸੀ ਮਨ ਵਿਚ, ਅਸੀਂ ਕੁਝ ਅਲਾ ਨਹੀਂ ਸਕਦੇ, ਅੱਗੋਂ ਕੁਝ ਕਹਿ ਨਹੀਂ ਸਕਦੇ ਤੁਹਾਨੂੰ। ਉਹ ਪੁੱਤਰ ਹੈ, ਉਹ ਧੀ ਹੈ, ਮਾਤਾ ਪਿਤਾ ਸਾਹਮਣੇ ਜਿਹੜੀ ਬੋਲੇ, ਇਸ ਮੂੰਹ ਖੋਲੇ ਯੋਗ ਨਹੀਂ, ਠੀਕ ਨਹੀਂ, ਐਵੇਂ ਆਪ ਜੀ ਕਹਿੰਦੇ ਹਨ।
ਸੁਣ ਕਰ ਜੋਰ ਕਹਿਓ ਬਿਰਧ ਭਾਈ,
ਹੱਥ ਜੋੜ ਕੇ ਕਰ ਹੱਥਾਂ ਨੂੰ, ਕਹਿੰਦੇ ਦੋਵੇਂ ਬਿਰਧ ਬਾਬਾ ਬੁੱਢਾ ਜੀ ਛੇਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਸਮਝ ਕੇ ਹੱਥ ਜੋੜ ਕੇ ਸਿਰ ਨਵਾ ਕੇ ਇਸ ਤਰ੍ਹਾਂ ਅੱਗੋਂ ਬੋਲੇ ਹਨ। ਬਾਬਾ ਬੁੱਢਾ ਕਹਿੰਦਾ ਜੀ ਮੈਂ ਕਿਹਾ ਮੇਰੇ ਵਿਚ ਕੀ ਜੋਰ ਬਾਲਿਆ, ਜਿਵੇਂ ਤੁਸਾਂ ਕਹਾਇਆ ਨਾ ਮੈਂ ਉਤਰਾਂ ਕਿਹਾ, ਮੇਰੇ ਵੱਸ ਦੀ ਗੱਲ ਨਹੀਂ, ਮੈਂ ਤੇ ਬੋਲ ਵੀ ਸਕਦਾ ਤੇ ਚੁੱਪ ਵੀ ਰਹਿ ਸਕਦਾ, ਤੁਸਾਂ ਹੀ ਕਹਾਇਆ ਮੇਰੇ ਪਾਸੋਂ। ਐਵੇਂ ਕਹਿੰਦੇ ਹਨ ਨਿਮਰਤਾ ਸਾਹਿਤ,
ਤੁਹਾਨੂੰ
ਪਤਾ ਹੀ ਹੋਣਾ ਉਹ ਬਹੁਤ ਜਨਮਾਂ ਦੀ ਤਪ ਤਾਪਣ ਸਾਧਨਾ ਕਰ ਰਹੀ ਹੈ, ਤਪ ਤਾਪ ਰਹੀ ਹੈ, ਬੰਦਗੀ ਕਰ ਰਹੀ ਹੈ। ਕਾਜੀ ਦੀ ਪੁੱਤਰੀ ਜਿਹੜੀ ਕੌਲਾ ਹੈ ਚਿਰਾਂ ਦੀ ਬੰਦਗੀ ਕਰਦੀ ਹੈ, ਉਹਦਾ ਤਪ ਸਫਲਾ ਹੋਣਾ ਹੈ। ਇਹ ਬਾਬਾ ਜੀ ਕਹਿੰਦੇ ਹਨ
ਆਪ ਕੋ ਪ੍ਰਾਪਤ,
ਇਸ ਜਨਮ ਵਿਚ ਵੀ ਆਪ ਜੀ ਨੂੰ ਪ੍ਰਾਪਤ ਨਾ ਹੋਈ ਉਹਦਾ ਤਪ ਸਾਧਨ ਬੰਦਗੀ ਕਿੱਧਰ ਨੂੰ ਜਾਊਗੀ, ਕਿਹਦਾ ਵਿਅਰਥ ਨਹੀਂ ਜਾਣਾ ਚਾਹੀਦਾ। ਇਹ ਤਾਂ ਢੋਲ ਮਿਲ ਚੁੱਕਿਆ, ਤਾਂ ਬਦਲ ਇੱਥੇ ਆਏ ਨੇ।
ਜੂ ਦੋਸਤੇ ਤਨ ਤੁਰਕਾਣੀ,
ਕੋਈ ਇਹੋ ਜਿਹਾ ਕੁਕਰਮ ਉਤਪ ਹੋ ਗਿਆ ਸੀ ਜਿਸ ਕਾਰਨ ਤੁਰਕਾਂ ਦੇ ਘਰ ਉਹਦਾ ਜਨਮ ਹੋ ਗਿਆ, ਤੁਰਕਾਣੀ ਬਣ ਗਈ। ਨਹੀਂ ਤਾਂ ਹੈ ਬਹੁਤ ਬੰਦਗੀ ਵਾਲੀ ਤੇ ਚਿਰਾਂ ਪਿਛਲੇ ਜਨਮਾਂ ਦੀ। ਇਵੇਂ ਬਾਬਾ ਜੀ ਉੱਤਰ ਦਿੰਦੇ ਹਨ,
ਜਾਣੇ
ਇਸ ਕਾਲ ਕਮਾਈ ਨੂੰ ਉਚਿਤ ਜਾਣਨਾ ਕਰੋ।
ਚੰਦਰਾਇਣ ਆਦਿਕ ਵਰਤ ਧਰੇ,
ਚੰਦਰਾਇਣ ਚੰਦਰਮਾ ਆਦਿਕ ਦੇ ਵਰਤ ਵੀ ਉਹ ਰੱਖਦੀ ਹੈ, ਮੁਸਲਮਾਨ ਦੇ ਘਰ ਰਹਿੰਦੀ ਹੋਈ, ਭਾਵੇਂ ਸਿੱਖੀ ਮਤ ਵਿਚ ਵਰਤ ਰੱਖਣੇ ਯੋਗ ਨਹੀਂ, ਪਰ ਵਰਤ ਦਾ ਕੋਈ ਫਲ ਤਾਂ ਹੈ ਨਾ, ਕੋਈ ਜ਼ਰੂਰ ਕਾਰਨ ਜ਼ਰੂਰ ਹੈ, ਮੁਸਲਮਾਨ ਰੋਜੇ ਰੱਖਦੇ ਕੋਈ ਫਲ ਤਾਂ ਹੈਗਾ। ਰੁਕਮਾ ਗਤ ਕਰਤੂਤ ਰਾਮ ਜੰਪੋ ਨਿਤ ਭਾਈ, ਪਛੜਾ ਆਇਆ ਕਰਦੀ ਸੀ ਫੁੱਲ ਤੋੜਨ ਤੇ ਪਤਾ ਲੱਗਦਾ ਨਹੀਂ ਸੀ, ਬੜਾ ਪਹਿਰਾ ਲੱਗਿਆ ਜਾਂਦਾ। ਜੋਰਸੀਆਂ ਨੂੰ ਪੁੱਛਿਆ ਕਹਿੰਦੇ ਲਾਗੇ ਕੰਡੇ ਬੀਜ ਦੋ ਬਤਾਊ ਬੀਜ ਦੋ ਸਾਖੀ ਲੰਬੀ ਹੈ ਬਾਣੀ ਦੀ ਪੰਗਤੀ ਅਨੁਸਾਰ ਪੱਛੜਾਂ ਦੇ ਕੰਡਾ ਲਾਗੇ ਉੱਡਣ ਸ਼ਕਤੀ ਖਤਮ ਹੋ ਗਈ ਤੇ ਪਕੜੀ ਗਈ ਰਾਜਾ ਜੀ ਚੋਰ ਪਕੜਿਆ ਗਿਆ ਪੱਛੜਾਂ ਸਵਰਗਾਂ ਦੀ ਇਤਨੀ ਸੁੰਦਰ ਸਰੂਪ ਜਿਹੜਾ ਵੇਖਦਾ ਮੋਹਿਆ ਜਾਂਦਾ ਹੈ ਪਰ ਰਾਜੇ ਦਾ ਮਨ ਚਲਾਇਮਾਨ ਨਹੀਂ ਹੋਇਆ ਇਹ ਬੇਟੀ ਤੂੰ ਕੌਣ ਹੈ ਕਿੱਥੋਂ ਆਈ ਹੈ ਜੀ ਮੈਨੂੰ ਇੰਦਰ ਭੇਜਦਾ ਸੀ ਫੁੱਲ ਲੈਣ ਵਾਸਤੇ ਤੁਹਾਡੇ ਬਾਗ ਚੋਂ ਚੋਰੀ ਅੱਜ ਮੈਂ ਪਕੜੀ ਗਈ ਹੈ ਹੁਣ ਕੰਡਾ ਲੱਗਣ ਤੋਂ ਮੇਰੀ ਉੱਡੜ ਸ਼ਕਤੀ ਖਤਮ ਹੋ ਗਈ ਹੈ ਹੋਰ ਤੂੰ ਕਿਵੇਂ ਜਾ ਸਕਦੀ ਤੈਨੂੰ ਛੱਡ ਦਈਏ ਤੇ ਮੁੜਕੇ ਨਾ ਆਵੇਗੀ ਨਹੀਂ ਜੀ ਮੁੜਕੇ ਨਹੀਂ ਮੁਆਫ ਕਰ ਦਿਓ ਸੋ ਮੈਂ ਜਾ ਸਕਦੀ ਮੈਨੂੰ ਕੋਈ ਵਰਤ ਦਾ ਫਲ ਦੇ ਦੇ ਤੇ ਫਿਰ ਦਿੱਤਾ ਸੀ ਲੰਬਾ ਪ੍ਰਸੰਗ ਹੈ ਰਾਜਾ ਕਹਿੰਦਾ ਮੇਰੇ ਦਾ ਹੱਥ ਕੋਈ ਵਰਤ ਨਹੀਂ ਰੱਖਦਾ ਪਰ ਇੱਕ ਗੋਲੀ ਸੁੱਤੇ ਸਿਰ ਭੁੱਖੀ ਰਹਿ ਗਈ ਰਾਣੀ ਦੇ ਕੁੱਟਣ ਤੋਂ ਉਹਦਾ ਫਲ ਲੈ ਲਾ ਕੋਈ ਮਹਾਤਮ ਤੇ ਜ਼ਰੂਰ ਹੁੰਦਾ ਰੁਕਮਾਂ ਗੱਤ ਕਰਤੂਤ ਰਾਮ ਜੰਪੋ ਨਿਤ ਭਾਈ ਸੋਈਆਂ ਦੀ ਪੰਗਤੀ ਪ੍ਰਸੰਗ ਲੰਬਾ ਇਸ ਤਰ੍ਹਾਂ ਦਾ ਇਹਦਾ ਹੈ ਸੋ ਜੋ ਵੀ ਦੁਨੀਆਂ ਦੇ ਕੰਮ ਚੱਲਦਾ ਉਹਦਾ ਕਾਰਨ ਕੋਈ ਜ਼ਰੂਰ ਹੁੰਦਾ ਹੈ ਸਿੱਖੀ ਮਾਤ ਵਰਤ ਰੱਖਣੇ ਯੋਗ ਨਹੀਂ ਇਸ ਪ੍ਰਕਾਰ ਆਪ ਜੀ ਕਹਿੰਦੇ ਹਨ ਵਰਤ ਵੀ ਰੱਖਦੀ ਮੁਸਲਮਾਨਾਂ ਦੇ ਘਰ ਲੈਂਦੀ ਸਭ ਸਾਧਨਾ ਵੀ ਕਰਦੀ ਹੈ ਅੰਤ ਪ੍ਰਕਾਰ ਦੇ ਕਹਿੰਦ ਵੀ ਸਰੀਰ ਤੇ ਸਭ ਸਾਧਨ ਕਰਦੀ ਸਹਾਰਦੀ ਰਹੀ ਹੈ ਇਸ ਵੇਲੇ ਉਹਦੇ ਸਾਰੇ ਸਾਧਨ ਫਸਲੇ ਹੋਣੇ ਨੇ ਮਹਾਰਾਜ ਬੁੱਢਾ ਜੀ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਤਾਈ
ਤੁਹਾਨੂੰ
ਦੇਖਣਾ ਉਹਦੀ ਪ੍ਰੀਤੀ ਮਨ ਵਿੱਚ ਬਣੀ ਹੋਈ ਹੈ ਤੁਹਾਨੂੰ ਦੇਖਣਾ ਚਾਹੁੰਦੀ ਅਰਦਾਸਾਂ ਕਰਦੀ ਹੈ
ਸ੍ਰੀ ਹਰਗੋਬਿੰਦ
ਮਹਾਰਾਜ ਸਾਹਿਬ ਜੀ ਮੌਨ ਚੁੱਪ ਕਰਕੇ ਹਰਗੋਬਿੰਦ ਸਾਹਿਬ ਸੁਣ ਕੇ
ਰਾਮ ਮਨੈਂਦਾ
ਇੱਕ ਪਾਸੇ ਵਸਿਸ਼ਠ ਜੀ ਹੈ ਇੱਕ ਪਾਸੇ ਮਾਂ ਭਾਵ ਰਾਮ ਜੀ ਹੈ ਰਾਮ ਚੰਦਰ ਨੇ ਇੱਕ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਵਸਿਸ਼ਠ ਜੀ ਨੇ ਬਾਬਾ ਬੁੱਢਾ ਜੀ ਇਸ਼ਾਰਾ ਕੀਤਾ ਹੈ ਵਸਿਸ਼ਠ ਜੀ ਗੁਰੂ ਸਨ ਰਾਮ ਚੰਦਰ ਦੇ ਤੇ ਕਿਵੇਂ ਬਚਨ ਮੋੜ ਸਕਦੇ ਹੈ ਬਾਬੇ ਬੁੱਢੇ ਜੀ ਦੇ ਵਰ ਨਾਲ ਹਜ਼ੂਰ ਪ੍ਰਗਟ ਹੋਏ ਨੇ ਤੇ ਬਾਬਾ ਬੁੱਢਾ ਜੀ ਉਹਨਾਂ ਦੇ ਮਾਸਟਰ ਨੇ ਕੂੜਾ ਐੜਾ 35 ਬਾਬੇ ਬੁੱਢੇ ਨੇ ਪੜ੍ਹਾਈ ਸੀ ਸ਼ਸਤਰ ਵਿਦਿਆ ਬਾਬੇ ਬੁੱਢੇ ਨੇ ਸਿਖਾਈ ਸੀ ਘੋੜ ਸਵਾਰੀ ਬਾਬੇ ਬੁੱਢੇ ਨੇ ਸਿਖਾਈ ਹੈ ਤਖ਼ਤ ਤੇ ਬਿਠਾਇਆ ਕੁਰਬਾਨਾਂ ਗਲ ਪਵਾਈਆਂ ਮੱਥੇ ਤਿਲਕ ਲਾਇਆ ਬਾਬੇ ਬੁੱਢੇ ਨੇ ਕਿਵੇਂ ਮੋੜ ਸਕਦੇ ਹੈ ਇਸ ਤਰ੍ਹਾਂ ਦੇ ਬਚਨ ਹੋ ਰਹੇ ਹਨ ਪੈਰ ਧੋਣੇ ਇਸੇ ਪ੍ਰਕਾਰ ਪਖਾਰਨ ਧੋਣ ਦਾ ਨਾਂ ਹੈ ਕਰ ਹੱਥ ਦੇ ਪੈਰ
ਪਖਾਰ ਸੁੰਦਰ ਦੁੱਧ ਧਾਰੇ
ਧੋ ਕੇ ਸੁੰਦਰ ਦਾਤ ਪਾਲ ਸੋਭਾ ਧਰੀ ਹੋਈ ਹੈ
ਹੀਰਾ ਸ਼ੂਰਦਾਰ
ਸੁੰਦਰ ਚੀਰਾ ਪੱਲੇਦਾਰ
ਮੁਕਤਾ ਗਨ ਲਰੀ
ਲੜੀਆਂ ਦਾ ਭਾਜਰੀ ਦਾਤ ਦੋਹੇ ਦਿਸ਼ ਮੋਤੀਆਂ ਦੀ ਮਾਲਾ ਗਿਣਤੀ ਦੀ ਲੜੀਆਂ ਲਮਕ ਰਹੀਆਂ ਹਨ
ਤੇਜ ਵਧੇ ਜੋ ਅਨੂਠੋ ਬਣਿਓ
ਬੜੇ ਸੁੰਦਰ ਸਰੂਪ ਵਾਲੇ ਤੇਜ ਵਧੇ ਹੋਏ ਹਨ ਜਿਨੀ ਮਹਿਮਾ ਬੇਅੰਤ ਹੈ
ਮੁਖ ਸੱਸ ਦਾਸ
ਕੇਸ ਇੰਨੇ ਸੁੰਦਰ ਨੇ ਜਿਵੇਂ ਸ਼ਨਿਛਰ ਦਾ ਰੰਗ ਹੀ ਕਾਲਾ ਕਾਲੇ ਸੁੰਦਰ ਕੇਸ਼ ਸੋ ਮੁਖ ਸੱਸ ਜਾਸ ਭਨੇ ਜਸਨਿਓ ਸੱਸ ਚੰਦਰਮਾ ਜਿਸ ਪ੍ਰਕਾਰ ਸੁੰਦਰ ਹੋਵੇ ਚਮਕਦਾ ਹੋਵੇ ਮੁੱਖ ਇਸ ਤਰ੍ਹਾਂ ਦਾ ਹੈ ਕਿ ਦਾੜਾ ਕਾਲਾ ਸੁੰਦਰ ਇਹਦੇ ਵਿੱਚ ਚੰਦਰਮਾ ਵਾਂਗੂ ਮੁੱਖ ਚਮਕਦਾ ਹੈ ਤੇ ਇਸ ਪ੍ਰਕਾਰ ਦੇ ਵਸਤਰ ਨੇ ਆਪ ਜੀ ਇਸ਼ਾਰਾ ਕਰ ਰਹੇ ਹਨ ਬੜੇ ਸੁੰਦਰ ਨੇ ਸੋਭਾ ਦਾਇਕ
ਮਨ ਲੋਭਾ
ਜਿਹੜਾ ਵੀ ਦੇਖ ਲਵੇ ਚਿਹਰੇ ਤੇ ਨੇਤਰਾਂ ਨੂੰ ਉਹ ਲੁਭਾਏਮਾਨ ਕਿਉਂ ਨਾ ਹੋਵੇ ਉੱਥੇ ਮੋਹਿਆ ਹੀ ਜਾਂਦਾ ਹੈ ਵੇਖਣੋ ਹਟਦਾ ਹੀ ਨਹੀਂ
ਕੋਰਦਾਰ ਹੀਰੇ ਬਾਰ ਚੀਰੇ
ਸੁੰਦਰ ਹੀਰੇ ਕੋਰਦਾਰ ਚੀਰ ਚੀਰ ਕੇ ਮਨੋ ਜੜੇ ਹੋਣ
ਉਪਰ
ਕਲਗੀ ਵੀ ਲਾਈ ਹੋਈ ਹਜ਼ੂਰ ਨੇ ਉਹਦੇ ਵਿੱਚ ਹੀਰੇ ਚੀਰੇ ਜੜੇ ਹੋਏ ਹਨ ਮੋਤੀਆਂ ਦੀਆਂ ਮਾਲਾ ਵੀ ਉੱਜੜ ਸੁੰਦਰ ਉਹ ਵੀ ਭਾਵ ਸਾਲ ਸੁੰਦਰ ਹਨ
ਕੁੰਡਲ ਮੁੱਖ ਮੰਡਲ ਪਰ
ਮੰਡਲ ਉੱਪਰ ਮੁੱਖ ਉੱਪਰ ਕੁੰਡਲ ਆਰ ਕਈ ਪ੍ਰਕਾਰ ਦੇ ਭਾਵ ਝਾਲਰਾਂ ਲਮਕ ਰਹੀਆਂ ਹਨ
ਕੰਕਣ ਜਰੇ ਜਵਾਹਰ
ਸੋਨੇ ਦੇ ਕੰਕਣ ਜਰੇ ਹੋਏ ਹਨ ਹੀਰੇ ਜਵਾਹਰ ਇਸ ਆਰਕ ਜੜੇ ਹੋਏ ਹਨ
ਮੁਕਤ
ਮੋਤੀਆਂ ਦੀ ਮਾਲਾ ਬੜੀ ਵਿਸਾਲੀ ਸੁੰਦਰ ਜਾਹਰ ਦਿਸ ਰਹੀ ਹੈ
ਸਰੀਰ
ਪਤਲੇ ਦੇ ਬਸਤਰ ਚੋਲਾ ਸਰੀਰ ਤੇ ਸਜਾਇਆ ਹੋਇਆ ਹੈ
ਦੋਨੋ
ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਤੇ ਸਿਪਰ ਢਾਲ ਆਰਕ ਵੀ ਸਜਾਈ ਹੋਈ ਹੈ
ਕਰੋ ਉਚਾਰੀ
ਕਵੀ ਜੀ ਕਹਿੰਦੇ ਮੈਂ ਕਿੰਨੀ ਕੁ ਸੋਭਾ ਕਹਿਣਾ ਕਰਾਂ ਸੋਭਾ ਤੋਂ ਰਹਿਤ ਹਨ ਸਤਿਗੁਰੂ ਸੱਚੇ
ਪਾਤਸ਼ਾਹ
ਅਨਸਾਰੀ ਅਪਰ ਹੋਰ ਦੁਨੀਆਂ ਦਾ ਕੋਈ ਹੋਇਆ ਹੀ ਨਹੀਂ ਤੇ ਨਾ ਹੋਵੇਗਾ
ਜਵਰ ਜਵਾਰ ਜ਼ਾਹਰ ਕਰੇ
ਸੋ ਇਹ جرے ہوئے نے جب بڑے زبردستی جواہر ہیرے تے تمکاں مار رہے ہیں ہمارا صاحب شوبھا ہے
پردین سجاون کرے
گھوڑے اوپر بڑے سندر وستر پائے ہوئے ہیں
دل بلند گرو دت سنگ
ہر گوبند صاحب دا شریر جیڑا ہے دفا سروپا اچا لما سندر جوان ہے دفا سروپا پارے جوان ہے دفا سروپا رام داس مہارا صاحب کا گڑھ بہتا سندر تے لما سی اس پرکار آپ جی کہندے ہن
دل بلند گرو دت سنگ
سار گرو دی چھت جیڑی ہے بڑی سندر ہے بڑا دیل ڈول شریر ہے
اروہن تسی ترنگ
گھوڑا ترنگ جیڑا وہ بھی بہت شوبھ دائک ہے بڑا سندر ہے وہ بھی دیکھنے دے جوگ ہی ہے سکھ سیوک سب ورج سے پیچھے ہٹا دیتے ہیں
ایک نفر لے سنگ سدھائے
سیوک نال لے کے آپ جی سدھائے چلے ہیں
قاضی کو دیرگ مندر
قاضی دا مندر گھر سے بڑا دیرگ اچا لما سندر بنیا ہوا
سندر
سندر بست سندر اندروں باہروں چیٹے رنگ دا بست سویر بنایا ہوا سی جڑا مندر قاضی صاحبان چروکھے رکھے ہوئے نے ویکھن لئی دریچی باریاں رکھی ہوئی ہوا واسطے
بیٹھک اچی نیچی
بیٹھک بنیا اچیا نکیا کئی پرکار دیا جی مندر اندر پردے جنانے آرت خان بنے ہوئے ہیں
آئے نہ جانے باہر خانے
آن جان لی باہر کئی پرکار دے خانے بنے ہوئے ہیں
کاجی کی سکا کماری
کاجی دی پتری جڑی کماری سی اسے شریر دی
من
اینی سندر ہے کام دیو نے اپنے ہاتھاں نال آج ہی انہوں سواریا ہے
چندرما چیر نکاری
نے چندرما چیر کے ٹکڑا ہی دھرتی تے لیاندا ہویا ہے
رمبا مہتل پگ تاری
مننا کرو کہ رمبا پچھرا نے ہی مہتل دھرتی تے اپنا پیر چرن دھریا ہے
انگ انگ جس کے ترن آئی
ترن جوان ہے انگ انگ بڑے سندر ہن کولاں دے
سہسوائے چروکھے آئی
سہسوائے چروکھے تھانی اس نے ویکھ لیا ایتھے رہن دی یہ سماں ہو گیا آپ جی ستکار یوگ تاری جسے پاسوں بچارا سربن کرنی ہے سو ویخ لیا چروکھے تھانی کولا نے کہ باہر گھوڑے تے کون ہے گرو کا تیرا مورا تے سجوے سب ویخ کے چت ادا موہ آ گیا تے پھر گھروں باہر نکل کے کھڑی ہو گئی ہے تے گرو صاحب نو چراں دی ویکھنا چاہتی سی ویکھی جاندی ہے تے کہندی ہے پتا نہیں کون پرنت پتا چلے پھر کاجی نے آ جانا ہے ویکھدی ویکھ کے کوٹلیاں نے بہت زیادہ کٹنا تے مارنا ہے داسی نے سہایتا کرنی ہے گرو نو خبر دینی ہے اس پرکار یہ رمتا اتنے ہوئی ہے آپ تا گاوے بن کے سن رہے ہو من کے دساؤ ستگرو سچے پاتشاہ دے کسی بھی کوتک تے برہم گیانیاں دے کسی بھی کام چ کنتو پرنتو نہیں کرنا انہاں دی گتی نو وہ آپ ہی جانتے ہیں اس پرکار دسم گرنتھ کا بڑا واد وواد ہے چل رہی تھی کتھا کرتے تھے مہاپرخ ایک سنگھ ہس پیا کہ ہسیا کیوں ہے کرشن بھگوان کی کردا رہا کہ بھگوان سی سولہ کلا تینوں کی حق ہے سردا کن فڑا کے جوڑیا نکلیار چڑیا سارا دن اس پرکار سمے سمے کے کوتک مہاتما دے مہاتما ہی جانتے ہیں ستنتا جوگ ہو سارے ویر مائی پائی بےنت بھلا ہو جانی ہے گرو صاحب سنگت معاف کرے سچیت بدھی دے دے رسنا پوتر کرو فتح جاؤ واہگرو جی کا خزانہ
واہگرو جی کی فتح